ਆਦਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ, ਸੁਣਿਓ ਵਿਦ ਲੋਕ, ਸੁਣਿਓ ਸਭ ਦਰਸਨ ਪਾਇਓ। ਸੰਗਤ ਪਾਰੇ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਗੋਬਿੰਦ ਸਿੰਘ ਗੁਰੂ ਗਤ ਦਾਇਕ, ਆਨ ਕੀ ਆਸ ਨਹੀਂ ਮਾਨ ਰਾਈ। ਚਾਤ੍ਰਿਕ ਚੇਤ ਮਹੂਰ ਮਹੂਰਟ, ਸਵਾਂਤ ਦੀਦਾਰ ਕਬੈ ਪਾਈ। ਜੀਓ ਪਤੰਗ ਸਨੇਹ ਕੀ ਡੋਰ, ਬੰਦਾ ਡਗ ਡੋਲ ਸੋਲੇ ਹੋ ਬਚਾਈ। ਸਿੰਧ ਹੋ ਤਾਸਨ ਹੈ ਭਾਵ ਕੀ ਗਤ, ਮੋਹਿ ਮਾਇਆ ਕਰ ਲੇ ਹੋ ਮਿਲਾਈ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ, ਬੰਦਾਂ ਕਾਰਿਆ ਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਭਗਤਾਰ। ਏਕ ਓਂਕਾਰ ਸਤਿਗੁਰੂ, ਤੇਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਤਿਆਦਿਕ ਸਭ ਬਿਉਂਤ ਬਤਾਏ, ਭਗਤ ਪ੍ਰਾਪਤ ਭਗਤ ਪ੍ਰਤਾਪ ਅਦਕ ਬਿਰਧਾਏ। ਜੋ ਕਉ ਕਰ ਸਿੱਖੀ ਵਿਸਤਾਰ ਹੋ, ਨਰਕ ਪਰਨ ਤੇ ਨਰਨ ਉਭਾਰ ਹੋ। ਇਤਿਆਦਿਕ ਸਭ ਬਿਉਂਤ ਬਤਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ ਹੋਈ, ਗੁਰੂ ਕੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ, ਸਤਿਗੁਰਾਂ ਦੇ ਸਜੇ ਹੋਏ ਸੁੰਦਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤ ਰੂਪ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਗੁਰਮੁਖ ਪਿਆਰਿਆਂ ਦੀ ਰਸਨਾ ਦੁਆਰਾ ਸਰਵਣ ਕਰਕੇ ਆਪਣੇ ਆਪ ਨੂੰ ਵਡਭਾਗੀ ਬਣਾ ਰਹੇ ਸਨ। ਜੈਸੋ ਗੁਰ ਉਪਦੇਸਿਆ, ਮੈਂ ਤੈਸੋ ਕਹਿਆ ਪੁਕਾਰ। ਨਾਨਕ ਕਹੈ ਸੁਨ ਰੇ ਮਨਾ, ਕਰ ਕੀਰਤਨ ਹੋਏ ਉਧਾਰ। ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਕਲਿਆਣ ਦਾ ਜੋ ਮੁੱਖ ਸਾਧਨ ਹੈ, ਸਤਿਗੁਰਾਂ ਨੇ ਆਪਣੇ ਸਿੱਖ ਜਗਤ ਨੂੰ ਇਹ ਕੀਰਤਨ ਦੀ ਮਹਾਨਤਾ ਬਖਸ਼ਿਸ਼ ਕਰਕੇ ਕੀਰਤਨ ਨਾਲ ਜੋੜਿਆ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਮਨ ਦਾ ਖਿਆਲ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵਰਣਨ ਕੀਤਾ ਹੈ। ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਸੋਆ। ਘਰਾਂ ਘਰਾਂ ਵਿੱਚ ਸਾਡੇ ਧਰਮ ਦੀਆਂ ਜਗ੍ਹਾ ਬਣ ਜਾਣ, ਤਾਂ ਕਿ ਘਰ ਹੀ ਸਾਡੇ ਧਰਮਸਾਲ ਦਾ ਰੂਪ ਧਾਰਨ ਕਰਕੇ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ, ਗੁਰੂ ਕੀ ਬਾਣੀ ਦਾ ਨਿਤਨੇਮ, ਅਸੀਂ ਗੁਰੂ ਕੇ ਚਰਨਾਂ ਨਾਲ ਜੁੜ ਕਰਕੇ ਗੁਰੂ ਕੇ ਆਸ਼ੇ ਦੇ ਮੁਤਾਬਕ ਚੱਲਦਿਆਂ ਹੋਇਆਂ ਗੁਰਬਾਣੀ ਦੇ ਕੀਰਤਨ ਨੂੰ ਕਰ ਤੇ ਸੁਣ ਸਕੀਏ। ਐਸੀ ਧੰਨ ਮੇਰੇ ਸਤਿਗੁਰਾਂ ਨੇ ਜੋ ਪ੍ਰਥਾ ਕਿਰਪਾ ਕਰਕੇ ਕਾਇਮ ਕੀਤੀ, ਔਰ ਪੰਜਵੇਂ ਸਰੂਪ 'ਚ ਗਰੀਬ ਨਿਵਾਜ ਆਪ ਕੀਰਤਨ ਸਰੰਦਾ ਲੈ ਕੇ ਕਰਦੇ ਰਹੇ। ਜਦੋਂ ਸੱਤਾ ਬਲਵੰਡਾ ਗੁਰੂ ਘਰ ਦੇ ਕੀਰਤਨੀਏ ਜਦੋਂ ਮਨ 'ਚ ਖਿਆਲ ਆਇਆ, ਹੰਕਾਰ ਦੇ ਸਹਿਤ ਹੋਏ ਜਵਾਬ ਦੇ ਦਿੱਤਾ, ਉਸ ਵੇਲੇ ਸਤਿਗੁਰੂ ਆਪ ਸਰੰਦੇ ਨਾਲ ਕੀਰਤਨ ਕਰਦੇ ਰਹੇ। ਸੋ ਐਸੇ ਮਹਾਨ ਕੀਰਤਨੀਏ ਸਤਿਗੁਰੂ ਆਪਣੇ ਸਿੱਖ ਜਗਤ ਨੂੰ ਵੀ ਕੀਰਤਨ ਦੀ ਵਡਿਆਈ ਇਹ ਕਿਰਪਾ ਕਰਕੇ ਬਖਸ਼ੇ, ਔਰ ਕਲਯੁਗ ਦੇ ਹੋਰ ਜੀਵਾਂ ਦੇ ਕਲਿਆਣ ਦਾ ਜੋ ਮੁੱਖ ਸਾਧਨ ਸਤਿਗੁਰਾਂ ਨੇ ਕੀਰਤਨ ਬਖਸ਼ਿਆ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਇ ਧਿਆਨਾ। ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਏਂਦਾ। ਐਸਾ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਗੁਰਮੁਖਾਂ ਦੀ ਰਸਨਾ ਦੁਆਰਾ ਸਰਵਣ ਕਰਕੇ ਆਨੰਦ ਮਾਣਿਆ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸੋਂ ਬਾਬਾ ਸ਼ੇਖ ਬ੍ਰਹਮ ਜੀ ਨੇ ਇੱਕ ਬੇਨਤੀ ਕਰਕੇ ਪੁੱਛਿਆ ਸੀ, ਸਤਿਗੁਰੂ ਜੀ ਕਲਯੁਗ ਜੀਵਾਂ ਦੇ ਕੀ ਲੱਛਣ ਹਨ, ਕਲਯੁਗ ਦੇ ਜੀਵਾਂ ਦਾ ਕੀ ਸੁਭਾਅ ਕਿਹੋ ਜਿਹਾ ਬਣਿਆ ਹੋਇਆ। ਸਤਿਗੁਰਾਂ ਨੇ ਕਲਯੁਗ ਦੇ ਲੱਛਣ ਜੀਵਾਂ ਦੇ ਦੱਸੇ ਸੀ। ਆਸਾ ਦੀ ਵਾਰ 'ਚ ਪਵਿੱਤਰ ਬਚਨ ਆਉਂਦੇ ਨੇ, ਵਾਇਨ ਚੇਲੇ ਨੱਚਣ ਗੋਰ, ਪੈਰ ਹਲਾਇਨ ਫੇਰਨ ਸਿਰ, ਉੱਡ ਡਰਾਵ ਝਾਟੇ ਪਾਏ, ਵੇਖੇ ਲੋਕ ਹੱਸੇ ਕਰ ਜਾਏ। ਐਸੀ ਕਲਯੁਗ ਜੀਵਾਂ ਦੀ ਹਾਲਤ ਬਣੀ ਹੋਈ ਹੈ। ਜਿਹੜੇ ਚੇਲੇ ਆਦਿਕ ਹਨ ਉਹ ਸਾਜ ਵਜਾਉਂਦੇ ਨੇ, ਅਤੇ ਗੁਰੂ ਜਿਹੜੇ ਹਨ ਕਲਯੁਗ ਦੇ ਦੰਭੀ ਪਖੰਡੀ ਉਹ ਨੱਚਦੇ ਹਨ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਵਿੱਚ ਵੀ ਬਚਨ ਆਉਂਦਾ ਹੈ, ਉਹ ਕਹਿੰਦੇ ਨੇ ਕਲਯੁਗ ਦੇ ਜੀਵਾਂ ਦੀ ਐਸੀ ਹਾਲਤ ਬਣੀ ਹੋਈ ਸੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਧਾਰਨ ਤੋਂ ਪਹਿਲਾਂ, ਕਿ ਜੀਵ ਐਸੇ ਭਰਮ ਵਿੱਚ ਪੈ ਕਰਕੇ ਚੇਲੇ ਜਿਹੜੇ ਸਨ ਉਹ ਸਾਜ ਵਜਾਉਂਦੇ, ਅਤੇ ਗੁਰੂ ਜਿਹੜੇ ਸਨ ਉਹ ਨੱਚਦੇ ਟੱਪਦੇ, ਆਦਿਕ ਸੇਵਕ ਘਰਾਂ ਵਿੱਚ ਬੈਠੇ ਗੁਰੂ ਉਹਨਾਂ ਦੇ ਘਰਾਂ ਵਿੱਚ ਜਾ ਕੇ ਨੱਚ ਟੱਪ ਕੇ ਵਿਖਾਉਂਦੇ, ਐਸਾ ਪਖੰਡ ਦਾ ਬੋਲਬਾਲਾ ਬਣ ਚੁੱਕਾ ਸੀ। ਕਾਲਿਆ ਹੀ ਕੁੱਤੇ ਮੁਹੀ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕਉ ਖਾਈ, ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਆਲਾਈ, ਚੇਲੇ ਸਾਜ ਵਜਾਏਂਦੇ ਨੱਚਣ ਗੁਰੂ ਬਹੁਤ ਵਿਧ ਭਾਈ, ਸੇਵਕ ਬੈਠਣ ਘਰਾਂ ਵਿੱਚ ਗੁਰ ਉੱਠ ਘਰੀ ਤਨਾੜੇ ਜਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਇਸਤਰੀ ਪੁਰਖ ਹੈ ਦਾਮ ਹਿਤ ਭਾਵੇ ਆਏ ਕਿਥਾਉਂ ਜਾਹੀ, ਵਰਤਿਆ ਪਾਪ ਸਭ ਸਜਗ ਮਾਹੀ। ਸਭ ਸੰਸਾਰ ਦੇ ਅੰਦਰ ਐਸਾ ਪਾਪ ਦਾ ਬੋਲਬਾਲਾ ਵੱਧ ਚੁੱਕਾ ਸੀ। ਇਸੇ ਤਰ੍ਹਾਂ ਹੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸ਼ੇਖ ਬ੍ਰਹਮ ਨੂੰ ਉਪਦੇਸ਼ ਦਿੰਦਿਆਂ ਹੋਇਆਂ ਬਚਨ ਫਰਮਾਏ ਨੇ ਕਿ ਵਾਇਨ ਚੇਲੇ ਨੱਚਣ ਗੁਰ, ਗੁਰੂ ਨੱਚਦੇ ਨੇ ਡੰਬੀ ਪਖੰਡੇ, ਅਤੇ ਜਿਹੜੇ ਚੇਲੇ ਬਾਲ ਕੇ ਨੇ ਉਹ ਵਾਇਨ ਵਜਾਉਂਦੇ ਨੇ ਸਾਜਾਂ ਦੇ ਤਾਏ। ਸੋ ਇਸ ਤਰ੍ਹਾਂ ਘੁੰਮਣ ਘੇਰੀਆਂ ਅਤੇ ਗੇੜੇ ਖਾ ਖਾ ਕੇ ਵਾਲ ਖਿਲਰੇ ਹੋਏ, ਉੱਡ ਉਡਰਾਵਾ ਝਾਟੇ ਪਾਏ, ਵੇਖੇ ਲੋਕ ਹੱਸੇ ਕਰ ਜਾਏ, ਔਰ ਲੋਕ ਵੇਖਦੇ ਨੇ ਤਾੜੀਆਂ ਮਾਰਦੇ ਨੇ। ਸੋ ਜਿਹੜੇ ਇਸੇ ਤਰ੍ਹਾਂ ਕ੍ਰਿਸ਼ਨ ਜੀ ਦੇ ਉਪਾਸ਼ਕ ਨੇ, ਜਿਹੜੇ ਉਹਨਾਂ 'ਤੇ ਵਿਸ਼ਵਾਸ ਰੱਖਦੇ ਨੇ, ਉਹ ਜਦੋਂ ਸਾਲ ਦੇ ਸਾਲ ਉਹਨਾਂ ਦਾ ਦਿਨ ਮਨਾਉਂਦੇ ਨੇ ਤਾਂ ਫਿਰ ਗਾਵਨ ਗੋਪੀਆਂ ਗਾਵਨ ਕਾਨ। ਸੋ ਕੋਈ ਗੋਪੀਆਂ ਬਣ ਕੇ, ਕੋਈ ਕਾਨ ਕ੍ਰਿਸ਼ਨ ਬਣ ਕੇ ਫਿਰ ਉੱਥੇ ਰਾਸਾਂ ਪਾਉਂਦੇ ਨੇ, ਬੜੀਆਂ ਸਟੇਜਾਂ ਲਾਈਆਂ ਹੁੰਦੀਆਂ ਨੇ ਉੱਥੇ ਗੋਪੀਆਂ ਵਿੱਚ ਬਣਦੀਆਂ ਨੇ, ਫਿਰ ਇਸ ਤਰ੍ਹਾਂ ਕ੍ਰਿਸ਼ਨ ਬਣਦੇ ਆ ਵਿੱਚ, ਫਿਰ ਰਾਸਾਂ ਪਾਉਂਦੇ ਨੇ, ਵੇਖਣ ਵਾਲੇ ਲੋਕ ਉੱਥੇ ਹੱਸਦੇ ਨੇ। ਆਪਣੇ ਅਵਤਾਰ ਜਿਸ ਦੇ ਉੱਪਰ ਨਿਸ਼ਚਾ ਵਿਸ਼ਵਾਸ ਹੈ, ਪੂਰੀ ਸਾਲ ਦੇ ਸਾਲ ਹੀ ਨੱਚ ਟੱਪ ਕੇ ਅਤੇ ਇਸ ਤਰ੍ਹਾਂ ਗੋਪੀਆਂ ਜਾਂ ਕ੍ਰਿਸ਼ਨ ਬਣ ਬਣ ਕੇ ਐਸੀਆਂ ਰਾਸਾਂ ਵਿਖਾ ਵਿਖਾ ਕੇ ਲੋਕਾਂ ਨੂੰ ਕਿ ਕ੍ਰਿਸ਼ਨ ਭਗਵਾਨ ਜੀ ਦੇ ਸਾਹਮਣੇ ਗੋਪੀਆਂ ਜਿਹੜੀਆਂ ਨੇ ਉਹ ਤਲਾਬ 'ਚ ਇਸ਼ਨਾਨ ਕਰ ਰਹੀਆਂ ਨੇ, ਉਹ ਵਸਤਰ ਮੰਗਦੀਆਂ ਨੇ, ਹੇ ਕ੍ਰਿਸ਼ਨ ਸਾਡੇ ਵਸਤਰ ਦੇ ਦੇ, ਕ੍ਰਿਸ਼ਨ ਜੀ ਦਿੰਦੇ ਨਹੀਂ। ਉਹ ਕਹਿੰਦੀਆਂ ਤੁਹਾਡੇ ਘਰ ਜਾ ਕੇ ਅਸੀਂ ਸ਼ਿਕਾਇਤ ਲਾਵਾਂਗੀਆਂ। ਕ੍ਰਿਸ਼ਨ ਜੀ ਕਹਿੰਦੇ ਨੇ ਜਿਹਨੂੰ ਮਰਜ਼ੀ ਜਾ ਕੇ ਦੱਸ ਦਿਓ, ਕੋਈ ਪਰਵਾਹ ਨਹੀਂ। ਸੋ ਲੋਕ ਤਾੜੀਆਂ ਮਾਰ ਮਾਰ ਕੇ ਹੱਸਦੇ ਨੇ, ਐਸਾ ਨੱਚਦੇ ਟੱਪਦੇ ਕੋਝਾ ਮਜ਼ਾਕ ਕਰਦੇ ਨੇ। ਸੋ ਜਿਸ ਅਵਤਾਰ ਦਾ, ਸੋ ਜਿਹਦੀ ਉਪਾਸ਼ਨਾ ਕਰਦੇ ਨੇ, ਉਸੇ ਦਾ ਹੀ ਸਾਰ ਸਿੰਘ ਜੀ ਫਿਰ ਐਸਾ ਭੇਖ ਬਣਾ ਬਣਾ ਕੇ ਨੱਚ ਟੱਪ ਕੇ ਲੋਕਾਂ ਵਿੱਚ, ਸੋ ਤਾੜੀਆਂ ਮਾਰ ਮਾਰ ਕੇ ਹੱਸ ਕੇ ਮਜ਼ਾਕ ਉਡਾਉਂਦੇ ਨੇ। ਫਿਰ ਸਤਿਗੁਰੂ ਕਹਿਣ ਲੱਗੇ, ਹੇ ਸ਼ੇਖ ਬ੍ਰਹਮ ਜੀ, ਲੋਕਾਂ ਦੀ ਐਸੀ ਹਾਲਤ ਹੈ, ਗਾਵਨ ਸੀਤਾ ਰਾਜੇ ਰਾਮ। ਜਿਹੜੇ ਇਸ ਤਰ੍ਹਾਂ ਰਾਮ ਜੀ ਦੇ ਉਪਾਸ਼ਕ ਨੇ, ਉਹ ਵੀ ਸਾਰ ਸਿੰਘ ਜੀ ਜਦੋਂ ਰਾਮ ਜੀ ਦਾ ਦਿਨ ਮਨਾਉਂਦੇ ਨੇ ਤਾਂ ਦੁਸਹਿਰੇ ਤੋਂ ਪਹਿਲਾਂ ਉਹ ਕੁਛ ਦਿਨ ਇਸੇ ਤਰ੍ਹਾਂ ਜਿਵੇਂ ਰਾਵਣ ਸਤਿਕਾਰਯੋਗ ਸੀਤਾ ਜੀ ਨੂੰ ਚੁਰਾ ਕੇ ਲਗਿਆ ਸੀ, ਮਰੀਚ ਨਾਮੇ ਇਸ ਤਰ੍ਹਾਂ ਦੈਂਤ ਜਿਹੜਾ ਸੋਨੇ ਦਾ ਹਰਨ ਬਣ ਕੇ ਰਾਵਣ ਦਾ ਭੇਜਿਆ ਹੋਇਆ ਅੱਗੋਂ ਦੀ ਲੰਘਿਆ। ਸੋ ਰਾਮ ਜੀ ਉਹਨੂੰ ਫੜਨ ਵਾਸਤੇ ਮਗਰ ਜਾਂਦੇ ਨੇ, ਇੱਧਰੋਂ ਰਾਵਣ ਸੀਤਾ ਨੂੰ ਚੁਰਾ ਕੇ ਲੈ ਜਾਂਦਾ ਹੈ। ਫਿਰ ਇਹ ਸਾਰਾ ਸੀਨ ਵਿਖਾ ਵਿਖਾ ਕੇ ਨੱਚਦੇ ਟੱਪਦੇ ਭੁੜਕਦੇ ਨੇ ਅਤੇ ਆਪਣੇ ਅਵਤਾਰ ਦੀ ਆਪ ਹੀ ਵਿਪਤੀ ਕਰਦੇ ਹੋਏ ਸਾਲ ਦੇ ਸਾਲ ਉਹ ਸੀਨ ਜਿਹੜੇ ਬਣਾ ਬਣਾ ਕੇ ਵਿਖਾਉਂਦੇ ਨੇ। ਕੋਈ ਸੀਤਾ ਜੀ ਬਣ ਜਾਂਦਾ ਹੈ, ਕੋਈ ਇਸ ਤਰ੍ਹਾਂ ਰਾਮ ਜੀ ਬਣ ਜਾਂਦਾ ਹੈ, ਕੋਈ ਰਾਵਣ ਬਣ ਜਾਂਦਾ ਹੈ, ਕੋਈ ਸੀਤਾ ਨੂੰ ਚੁਰਾਉਣ ਵਾਲਾ ਬਣ ਜਾਂਦਾ ਹੈ। ਸਤਿਗੁਰੂ ਕਹਿਣ ਲੱਗੇ, ਕਲਯੁਗ ਜੀਵਾਂ ਦੇ ਵੇਖੋ ਕੈਸੇ ਲੱਛਣ ਨੇ। ਸੋ ਇਸੇ ਤਰ੍ਹਾਂ ਇੱਕ ਸੰਸਾਰਕ ਤੇ ਵਿਹਾਰਕ ਜੀਵਨ ਕਰਨ ਵਾਲਾ ਮਨੁੱਖ ਇਹ ਉਹਨਾਂ ਅਵਤਾਰਾਂ ਦੀਆਂ ਰੀਸਾਂ ਕਰ ਕਰਕੇ ਸਟੇਜਾਂ ਤੇ ਨੱਚ ਟੱਪ ਕੇ ਡਰਾਮੇਬਾਜ਼ੀਆਂ ਕਰ ਕਰਕੇ ਲੋਕਾਂ ਨੂੰ ਵਿਖਾਉਂਦੇ ਨੇ। ਐਸੇ ਲੋਕਾਂ ਦੇ ਇੱਕ ਕਰਤੱਵ ਬਣੇ ਹੋਏ ਨੇ ਗਾਵਨ ਸੀਤਾ ਰਾਜੇ ਰਾਮ ਹੈ। ਸੋ ਸਤਿਗੁਰੂ ਕਹਿਣ ਕੇ ਨੱਚਣ ਦੇ ਨਾਲ, ਗੇੜੇ ਖਾਣ ਨਾਲ ਜ਼ਮੀਨ ਦੇ ਉੱਪਰ ਜਾਂ ਟੱਪਣ ਦੇ ਨਾਲ, ਇਹਨਾਂ ਗੱਲਾਂ ਨਾਲ ਕਦੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰੇ ਹੋ ਸਕਦੇ। ਜੇ ਇਉਂ ਪਰਮੇਸ਼ਰ ਮਿਲਦਾ ਹੋਵੇ ਤਾਂ ਕੋਹਲੂ ਚਰਖਾ ਚੱਕੀ ਚੱਕ ਥਲਵਾ ਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਅਨਗਾਹ ਪੰਖੀ ਪੌਂਦੀਆਂ ਲੈਣ ਨਾ ਸਾਹ ਸੂਹੈ ਚਾੜ ਭਵਾਈਐ ਜੰਤ। ਸੋ ਸਤਿਗੁਰੂ ਕਹਿਣ ਲੱਗੇ ਵੇਖੋ ਕੋਹਲੂ ਆਦਿਕ ਚੱਲਦੇ ਨੇ, ਚਰਖੇ ਆਦਿਕ ਚੱਕੀ ਚੱਕ ਆ ਲਾਟੂ ਆਦਿਕ ਬੜੇ ਗੇੜੇ ਖਾਂਦੇ ਹਨ, ਮਧਾਣੀਆਂ ਦੁੱਧ ਵਿੱਚ ਬੜਾ ਇਸ ਤਰ੍ਹਾਂ ਗੇੜੇ ਖਾਂਦੀਆਂ ਨੇ। ਪੰਛੀ ਆਕਾਸ਼ ਵਿੱਚ ਅਨਲ ਮਨਲ ਇੱਕ ਪੰਛੀ ਮੰਨਿਆ ਹੋਇਆ ਹੈ ਜਿਹੜਾ ਸਾਰ ਸੰਗ ਜੀ ਆਕਾਸ਼ ਵਿੱਚ ਹੀ ਰਹਿੰਦਾ ਹੈ। ਸੋ ਉਹ ਆਕਾਸ਼ ਵਿੱਚ ਹੀ ਕਰੇ ਐਂ ਨੂੰ ਕਰੇ ਸੱਜੇ ਖੱਬੇ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਉਹ ਆਕਾਸ਼ ਵਿੱਚ ਡੋਲਦਾ ਫਿਰਦਾ। ਸੋ ਇਸ ਤਰੀਕੇ ਨਾਲ ਜੇ ਕਿਤੇ ਇਉਂ ਮੁਕਤੀ ਹੁੰਦੀ ਹੋਵੇ ਤਾਂ ਉਹ ਆਕਾਸ਼ ਦਾ ਪੰਛੀ ਜਿਹੜਾ ਉਹ ਮੁਕਤ ਹੋ ਜਾਣਾ ਚਾਹੀਦਾ ਹੈ। ਸੂਹੈ ਚਾੜ ਭਵਾਈਐ ਜੰਤ। ਸੋ ਜਿਹੜੇ ਬਾਜ਼ੀਗਰ ਨੇ ਉਹ ਥਾਲੀ ਜੀ ਵਿਛਾ ਕਰਕੇ ਫਿਰ ਸੂਹੇ ਦੇ ਉੱਪਰ, ਸੋ ਇੱਕ ਸੋਟੇ ਦੇ ਉੱਪਰ ਗੇੜੇ ਖਾਂਦੇ ਨੇ, ਲੋਕਾਂ ਨੂੰ ਵਿਖਾਉਂਦੇ ਨੇ। ਸੋ ਇਸ ਤਰ੍ਹਾਂ ਮੁਕਤ ਹੋਵੇ ਤਾਂ ਉਹ ਤਮਾਸ਼ਾ ਵਿਖਾਉਣ ਵਾਲਾ ਜਿਹੜਾ ਬਾਜ਼ੀਗਰ ਹੈ ਉਹ ਜ਼ਰੂਰ ਮੁਕਤ ਹੋ ਜਾਣਾ ਚਾਹੀਦਾ। ਮਹਾਰਾਸ਼ਟਰ ਵਿੱਚ ਇੱਕ ਮੰਦਿਰ ਹੈ ਦੇਵੀ ਦਾ, ਜਿੱਥੇ ਸਾਰ ਸਿੰਘ ਜੀ ਲੋਕ ਮਨੌਤਾਂ ਆਪਣੀਆਂ ਸੁੱਖਦੇ ਨੇ, ਸੁੱਖਣਾ ਸੁੱਖਦੇ ਨੇ। ਜੇ ਕਿਸੇ ਦਾ ਸੰਤਾਨ ਜਦੋਂ ਹੁੰਦੀ ਹੈ ਤਾਂ ਬੱਚੇ ਨੂੰ ਲਿਜਾ ਕੇ ਉੱਥੇ ਡੰਡੇ ਦੇ ਉੱਪਰ ਪਾ ਕੇ ਗੇੜਾ ਦਿੰਦੇ ਨੇ। ਜੇ ਤਾਂ ਬੱਚਾ ਹੱਸ ਪਵੇ ਤਾਂ ਕਹਿੰਦੇ ਅਪਸ਼ਗਨ ਹੋ ਗਿਆ, ਬਦਸ਼ਗਨੀ ਹੋ ਗਈ ਹੈ। ਜੇ ਉਹ ਬੱਚਾ ਬੇਹੋਸ਼ ਹੋ ਜਾਵੇ ਤਾਂ ਕਹਿੰਦੇ ਇਹ ਗੱਲ ਠੀਕ ਹੋਈ, ਹੁਣ ਠੀਕ ਹੈ। ਸੋ ਇਸ ਤਰੀਕੇ ਦਾ ਲੋਕਾਂ ਨੇ ਵਿਹਾਰ ਬਣਾਇਆ ਹੋਇਆ ਉਸ ਦੇਵੀ ਦੇ ਮੰਦਿਰ ਵਿੱਚ ਲਿਜਾ ਕੇ ਇਉਂ ਕਰਦੇ ਨੇ। ਸਤਿਗੁਰੂ ਕਹਿਣ ਕੇ ਸ਼ੇਖ ਬ੍ਰਹਮ ਜੀ ਜੇ ਇਸ ਤਰ੍ਹਾਂ ਗੇੜੇ ਖਾਣ ਦੇ ਨਾਲ, ਨੱਚਣ ਟੱਪਣ ਦੇ ਨਾਲ, ਗੇੜੇ ਖਾਣ ਦੇ ਨਾਲ ਜੇ ਮੁਕਤੀ ਪ੍ਰਾਪਤ ਹੁੰਦੀ ਹੋਵੇ ਤਾਂ ਉਹਨਾਂ ਲੋਕਾਂ ਨੂੰ ਮੁਕਤ ਹੋ ਜਾਣਾ ਚਾਹੀਦਾ। ਸੋ ਇਉਂ ਕਰਕੇ ਕਦੇ ਵੀ ਮੁਕਤੀ ਹਾਸਲ ਨਹੀਂ ਹੋ ਸਕਦੇ। ਸੋ ਨੱਚਣ ਕੁੱਦਣ ਮਨ ਕਾ ਚਾਓ, ਇਹ ਕੇਵਲ ਮਨ ਨੂੰ ਪਰਚਾਉਣ ਵਾਸਤੇ ਕੁੱਦਦੇ ਨੱਚਦੇ ਟੱਪਦੇ ਫਿਰਦੇ ਨੇ। ਸਤਿਗੁਰੂ ਦਾ ਇੱਕ ਥਾਂ 'ਤੇ ਬਚਨ ਆਉਂਦਾ, ਨੱਚਿਆ ਟੱਪਿਆ ਭਗਤ ਨਾ ਹੋਏ। ਨੱਚਣ ਟੱਪਣ ਦੇ ਨਾਲ ਕੇਵਲ ਭਗਤੀ ਨਹੀਂ ਕਦੇ ਹੋ ਸਕਦੇ। ਸੋ ਨਾਨਕ ਜਿਨ ਮਨ ਪਾਓ ਤਿੰਨਾਂ ਮਨ ਪਾਓ। ਸੋ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਦੇ ਮਨ 'ਚ ਪਾਓ ਪ੍ਰੇਮ ਲੱਗਾ ਹੋਇਆ, ਸ਼ਰਧਾ ਬਣੀ ਹੋਈ ਹੈ, ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ੁਰ ਦਾ ਪ੍ਰਗਾਸ ਚਾਨਣ ਹੋ ਜਾਂਦਾ। ਸੋ ਨੱਚਣ ਟੱਪਣ ਦੇ ਨਾਲ ਕੇਵਲ ਇਹ ਮਨ ਦਾ ਪ੍ਰਚਾਵਾ ਤਾਂ ਕੀਤਾ ਜਾ ਸਕਦਾ ਹੈ, ਲੇਕਿਨ ਵਾਹਿਗੁਰੂ ਪਰਮੇਸ਼ੁਰ ਜਿਹੜਾ ਹੈ ਉਹਦੀ ਕਰੇ ਪ੍ਰਸੰਨਤਾ ਇਸ ਤਰੀਕੇ ਨਾਲ ਕਦੇ ਹਾਸਲ ਨਹੀਂ ਹੋ ਸਕਦੇ। ਸੋ ਸਤਿਗੁਰਾਂ ਦਾ ਇੱਕ ਥਾਂ 'ਤੇ ਬਚਨ ਆਉਂਦਾ, ਨਾਚਰੇ ਮਨ ਗੁਰ ਕੇ ਅੱਗ ਹੈ। ਲੋਕਾਂ ਦਾ ਖਿਆਲ ਹੈ ਸ਼ਾਇਦ ਇਹ ਨੱਚਣ ਦਾ ਭਾਵ ਹੈ, ਇੱਥੇ ਭਗਤੀ ਤੋਂ ਭਾਵ ਹੈ। ਹੇ ਮਨਾ ਗੁਰੂ ਕੀ ਭਗਤੀ ਕਰ, ਵਾਹਿਗੁਰੂ ਪਰਮੇਸ਼ੁਰ ਦੀ ਯਾਦ ਵਿੱਚ ਜੁੜ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਕ ਸਿੱਖ ਦੇ ਘਰੇ ਪਹੁੰਚੇ, ਬਹੁਤਾ ਹੀ ਗਰੀਬ ਸੀ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਦੀ ਪਰਖ ਕਰਨ ਵਾਸਤੇ ਉਹਦੇ ਘਰੇ ਠਹਿਰੇ ਰਹੇ। ਸੋ ਉਸਨੇ ਜੋ ਕੀਮਤ ਘਰ ਦਾ ਸਮਾਨ ਸੀ ਮਾੜਾ ਮੋਟਾ, ਉਹ ਵੀ ਵੇਚ ਕੇ ਸਤਿਗੁਰਾਂ ਵਾਸਤੇ ਲੰਗਰ ਤਿਆਰ ਕਰਦਾ ਹੈ। ਘਰਵਾਲੀ ਨੂੰ ਲਿਆ ਕੇ ਸਮਾਨ ਦਿੱਤਾ, ਤੂੰ ਲੰਗਰ ਤਿਆਰ ਕਰ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਆਪ ਉਸ ਪ੍ਰੇਮੀ ਨੂੰ ਨਾਲ ਲੈ ਕੇ ਸੈਰ ਵਾਸਤੇ ਬਾਹਰ ਨਿਕਲੇ। ਘਰਵਾਲੀ ਜਿਹੜੀ ਸੀ ਉਹ ਲੰਗਰ ਤਿਆਰ ਕਰ ਰਹੀ ਸੀ, ਛੋਟਾ ਜਿਹਾ ਬੱਚਾ ਪੀੜ੍ਹੀ ਦੇ ਉੱਪਰ ਬਿਠਾਇਆ ਹੋਇਆ ਸੀ। ਅੰਦਰੋਂ ਕੋਈ ਕੀਮਤੀ ਅੰਦਰੋਂ ਕੋਈ ਚੀਜ਼ ਵਸਤੂ ਲੈਣ ਵਾਸਤੇ ਲੰਗਰ ਤਿਆਰ ਕਰਦੀ, ਕਦ ਜਦੋਂ ਗਏ ਬਾਹਰ ਚੁੱਲ੍ਹੇ ਵਿੱਚ ਅੱਗ ਮੱਚਦੀ ਸੀ, ਲਾਗੇ ਬੱਚਾ ਬਿਠਾਇਆ ਹੋਇਆ ਸੀ, ਉਹਨੇ ਅੱਗ ਨੂੰ ਚਮਕੀਲੀ ਜਾਣ ਕੇ ਐਸੀ ਕਿਲਕਾਰੀ ਜੀ ਮਾਰੀ ਉਹ ਚੁੱਲ੍ਹੇ 'ਚ ਪੈ ਕੇ ਸੜ ਗਿਆ। ਜਿੰਨੇ ਚਿਰ ਨੂੰ ਬੀਬੀ ਵਿਚਾਰੀ ਆਈ ਉਹਨੇ ਚਿਰ ਨੂੰ ਉਹ ਚੜ੍ਹਾਈ ਕਰ ਗਿਆ। ਸੋ ਵੇਖਿਆ ਉਸ ਵੇਲੇ ਖਿਆਲ ਕੀਤਾ, ਜੇ ਰੋਈ ਪਿੱਟੀ ਤਾਂ ਘਰ ਵਾਲੇ ਨੂੰ ਦੱਸਿਆ, ਆਏ ਹੋਏ ਮਹਾਂਪੁਰਸ਼ ਰੁੱਸ ਕੇ ਘਰੋਂ ਚਲੇ ਜਾਣਗੇ, ਨਾਰਾਜ਼ ਹੋ ਜਾਣਗੇ। ਇਸ ਵਾਸਤੇ ਜੋ ਕੁਦਰਤ ਦਾ ਭਾਣਾ ਹੈ ਉਹਨੂੰ ਸੱਤ ਕਰਕੇ ਮੰਨ ਲੈਣਾ ਚਾਹੀਦਾ। ਰੂਹ 'ਚ ਲਪੇਟ ਕੇ ਬੱਚੇ ਨੂੰ ਅੰਦਰ ਪਾ ਆਈ। ਜਦੋਂ ਬਾਹਰੋਂ ਸਤਿਗੁਰੂ ਜੀ ਵਿਚਰ ਕੇ ਆਏ, ਘਰ ਵਾਲੇ ਨੂੰ ਪਾਸੇ ਕਰਕੇ ਸੱਦਿਆ, ਦੱਸਿਆ ਇਉਂ ਭਾਣਾ ਵਾਪਰ ਗਿਆ, ਜੇ ਆਪਾਂ ਰੋਏ ਤੋਏ ਤਾਂ ਆਏ ਹੋਏ ਮਹਾਂਪੁਰਸ਼ ਨਾਰਾਜ਼ ਹੋ ਕੇ ਚਲੇ ਜਾਣਗੇ, ਪਰਮੇਸ਼ੁਰ ਦੇ ਭਾਣੇ ਨੂੰ ਮੰਨ ਲੈਣਾ ਚਾਹੀਦਾ। ਸੋ ਦੋਵੇਂ ਜੀ ਪਰਮੇਸ਼ੁਰ ਦੀ ਰਜਾਵ 'ਚ ਚੱਲਣ ਵਾਲੇ ਸਤਿਗੁਰਾਂ ਦੀ ਸੇਵਾ 'ਚ ਜੁੱਟੇ ਹੋਏ ਨੇ। ਲੰਗਰ ਤਿਆਰ ਕਰਕੇ ਸਤਿਗੁਰਾਂ ਅੱਗੇ ਰੱਖਿਆ, ਲਓ ਮਹਾਰਾਜ ਪ੍ਰਸ਼ਾਦ ਛਕੋ। ਮੌਜ ਦੇ ਮਾਲਕ ਸਤਿਗੁਰੂ ਕਹਿਣ ਲੱਗੇ, ਬੀਬੀ ਇੱਥੇ ਛੋਟਾ ਕਾਕਾ ਜਿਹੜਾ ਖੇਡਦਾ ਫਿਰਦਾ ਸੀ ਉਹਨੂੰ ਸਾਡੇ ਪਾਸ ਲੈ ਕੇ ਆਓ ਥਾਂ ਅਸੀਂ ਲੰਗਰ ਛਕਾਂਗੇ। ਬੇਨਤੀ ਕੀਤੀ ਮਹਾਰਾਜ, ਉਹ ਖੇਡਦਾ ਖੇਡਦਾ ਕੱਚੀ ਨੀਂਦ ਸੌਂ ਗਿਆ ਹੈ, ਸੁੱਤਾ ਹੋਇਆ ਜੇ ਹੁਣੇ ਠਾਇਆ ਤਾਂ ਕੱਚੀ ਨੀਂਦ ਹੈ, ਉੱਠ ਕੇ ਰੋਣ ਲੱਗ ਜਾਵੇਗਾ, ਤੁਸੀਂ ਲੰਗਰ ਛਕ ਲਓ ਫਿਰ ਤੁਹਾਨੂੰ ਮਿਲਾਵਾਂਗੇ। ਸਤਿਗੁਰੂ ਕਹਿਣਗੇ ਨਹੀਂ ਬੀਬੀ, ਜਿੰਨਾ ਚਿਰ ਉਹ ਨਾ ਆਇਆ ਉਨ੍ਹਾਂ ਚਿਰ ਅਸੀਂ ਲੰਗਰ ਨਹੀਂ ਛਕਣਾ, ਉਹਨੂੰ ਸਾਡੇ ਕੋਲ ਲੈ ਕੇ ਆਓ। ਬੇਨਤੀ ਕੀਤੀ ਜੀ ਤੁਸੀਂ ਲੰਗਰ ਛਕ ਲੈਂਦੇ ਫਿਰ ਆ ਜਾਵੇਗਾ। ਤੀਸਰੀ ਵਾਰੀ ਵੀ ਜਦੋਂ ਸਤਿਗੁਰਾਂ ਨੇ ਜਵਾਬ ਦਿੱਤਾ, ਪਤੀ ਸਤੀ ਨੇ ਦੋਹਾਂ ਨੇ ਗਲ 'ਚ ਪੱਲਾ ਪਾਇਆ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਰੱਬ ਦੇ ਪਿਆਰੇ ਮਹਾਂਪੁਰਸ਼ੋ, ਸਾਡਾ ਕਾਕਾ ਉਸ ਨੀਂਦ ਵਿੱਚ ਸੌਂ ਚੁੱਕਾ ਜਿਸ ਨੀਂਦ ਵਿੱਚ ਸੁੱਤੇ ਹੋਏ ਨੂੰ ਅਸੀਂ ਨਹੀਂ ਉਠਾ ਸਕਦੇ, ਸਾਡੇ ਵੱਸ ਦੀ ਗੱਲ ਨਹੀਂ। ਹਜ਼ੂਰ ਨੇ ਜਦੋਂ ਸੁਣਿਆ, ਪੁੱਛਿਆ ਕੀ ਨਾਮ ਹੈ ਕਾਕੇ ਦਾ, ਕਹਿਣ ਲੱਗੇ ਜੀ ਉਹਦਾ ਨਾਮ ਸੁਭਾਗਾ ਹੈ। ਹਜ਼ੂਰ ਨੇ ਆਵਾਜ਼ ਮਾਰੀ, ਜਿਹੜੇ ਭਾਗਾਂ ਵਾਲੇ ਹੁੰਦੇ ਨੇ ਉਹ ਤਾਂ ਕਦੇ ਮਰਦੇ ਹੀ ਨਹੀਂ, ਆ ਸੁਭਾਗਿਆ ਤੂੰ ਆਵੇਂਗਾ ਤੇ ਅਸੀਂ ਲੰਗਰ ਛਕਣਾ, ਆ ਭਾਈ ਲੰਗਰ ਛਕੀਏ। ਜਦੋਂ ਹਜ਼ੂਰ ਨੇ ਆਵਾਜ਼ ਦਿੱਤੀ, ਉਹ ਸੁਭਾਗਾ ਬੱਚਾ ਉੱਠ ਕਰਕੇ ਗੋਡਰੀਆਂ ਰਿੜਦਾ ਹੋਇਆ ਸਤਿਗੁਰਾਂ ਪਾਸ ਆਣ ਪਹੁੰਚਿਆ। ਸੋ ਉਸ ਸਮੇਂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਉਹਨੂੰ ਲੰਗਰ ਛਕ ਦਿੱਤਾ ਤੇ ਫਿਰ ਆਪ ਵੀ ਛਕਿਆ। ਮੌਜ ਦੇ ਮਾਲਕ ਸਤਿਗੁਰੂ ਕੋਈ ਸਮੇਂ ਬਾਅਦ ਵਿਚਰਦੇ, ਇੱਕ ਵਾਰ ਚਲੇ ਗਏ, ਕੋਈ ਸਮੇਂ ਬਾਅਦ ਫਿਰ ਸਤਿਗੁਰੂ ਉਸ ਘਰੇ ਆਏ। ਮਨ ਚ ਬੜਾ ਖਿਆਲ ਹੈ ਇਹ ਉਹੀ ਮਹਾਂਪੁਰਸ਼ ਨੇ ਜਿਨ੍ਹਾਂ ਨੇ ਸਾਡਾ ਬੱਚੇ ਨੂੰ ਮਰੇ ਹੋਏ ਜਿਉਂਦਾ ਕੀਤਾ ਹੈ, ਸੋ ਇਹਨਾਂ ਦੀ ਸੇਵਾ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ। ਪਰ ਘਰ ਦੀ ਹਾਲਤ ਜਿਹੜੀ ਮਾਲੀ ਹਾਲਤ ਬੜੀ ਕਮਜ਼ੋਰ ਹੈ, ਮਨ ਚ ਚਾਹ ਹੈ ਕਿ ਸਤਿਗੁਰਾਂ ਦੀ ਸੇਵਾ ਜ਼ਰੂਰ ਕਰਨੀ ਹੈ। ਉਸ ਵੇਲੇ ਉਹੀ ਬੱਚਾ ਜਿਹੜਾ ਅਸੀਂ ਪਿਤਾ ਨੇ ਸੋਚਿਆ ਨੂੰ ਕਿਸੇ ਦੁਕਾਨਦਾਰ ਦੇ ਕੋਲ ਮਹੀਨੇ ਵਾਸਤੇ ਵੇਚ ਦਿੰਦੇ ਹੈ, ਉੱਥੇ ਇਹ ਮਿਹਨਤ ਮਜ਼ਦੂਰੀ ਕਰੇਗਾ, ਇਹਦੇ ਮਹੀਨੇ ਦੀ ਜਿਹੜੀ ਰੋਜ਼ੀਨਾ ਤਨਖਾਹ ਹੈ ਉਹ ਅਸੀਂ ਪਹਿਲਾਂ ਹੀ ਲਿਆ ਕੇ ਅਤੇ ਇਹਨਾਂ ਆਏ ਹੋਏ ਮਹਾਂਪੁਰਖਾਂ ਦਾ ਲੰਗਰ ਪਾਣੀ ਸੇਵਾ ਕਰਾਂਗੇ। ਜਦ ਉਸ ਭਾਗੇ ਨੂੰ ਉਂਗਲੀ ਲਾ ਕੇ ਉਹਦਾ ਬਾਪ ਪਿਤਾ ਦੁਕਾਨ 'ਤੇ ਲੈ ਕੇ ਚੱਲਿਆ, ਸਤਿਗੁਰਾਂ ਨੇ ਆਵਾਜ਼ ਮਾਰ ਕੇ ਪੁੱਛਿਆ ਸੁਭਾਗਿਆ ਕਿੱਧਰ ਚੱਲਿਆ ਹੈ। ਉਸ ਵੇਲੇ ਜੋ ਕੁਝ ਉਹਨੇ ਬੇਨਤੀ ਕੀਤੀ ਸਤਿਗੁਰਾਂ ਨੇ ਤੁਰ ਕੇ ਬਾਣੀ 'ਚ ਮਾਰੂ ਰਾਗ ਵਿੱਚ ਸ਼ਬਦ ਫਰਮਾਇਆ ਹੈ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬੇਕਾਨਾ, ਜਿਤ ਲਾਇਆ ਤਿਤ ਲਾਗਾ, ਤੇਰੇ ਲਾਲੇ ਕਿਆ ਚਤਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਏ, ਮਾਂ ਲਾਲੀ ਪਿਓ ਲਾਲਾ ਮੇਰਾ ਹਉ ਲਾਲੇ ਕਾ ਜਾਇਆ, ਲਾਲੀ ਨੱਚੈ ਲਾਲਾ ਗਾਵੈ ਭਗਤ ਕਰਾਉ ਤੇਰੀ ਰਾਇਆ। ਮੇਰੀ ਮਾਂ ਜਿਹੜੀ ਹੈ ਉਹ ਵੀ ਨੱਚਦੀ ਭਗਤੀ ਕਰਦੀ ਹੈ ਸਤਿਗੁਰੂ ਤੁਹਾਡੀ, ਅਤੇ ਮੈਂ ਵੀ ਤੁਹਾਡਾ ਭਗਤ ਹਾਂ, ਮੇਰਾ ਪਿਤਾ ਵੀ ਤੁਹਾਡਾ ਲਾਲਾ ਸੇਵਕ ਹੈ, ਹੇ ਸਤਿਗੁਰੂ ਅਸੀਂ ਤੁਹਾਡੇ ਸੇਵਕ ਹਾਂ। ਸਤਿਗੁਰਾਂ ਨੇ ਪੁੱਛਿਆ ਸੁਭਾਗਿਆ ਕਿੱਧਰ ਲੈ ਕੇ ਚੱਲੇ ਨੇ, ਮਹਾਰਾਜ ਤੁਹਾਡੇ ਸੇਵਾ ਵਾਸਤੇ ਦੁਕਾਨ 'ਤੇ ਵਿਕਣ ਚੱਲਿਆ, ਮੁੱਲ ਖਰੀਦਿਆ ਹੋਇਆ ਤੁਹਾਡਾ ਦਾਸ ਸੇਵਕ ਹਾਂ। ਸਤਿਗੁਰੂ ਕਹਿਣਗੇ ਤੈਨੂੰ ਕੰਮ ਕਰਨਾ ਆਵੇਗਾ, ਦੁਕਾਨ ਸ਼ਾਹੂਕਾਰ ਦੇ ਕਿਸੇ ਪਾਸ ਜਿੱਥੇ ਨੌਕਰੀ ਕਰੇਗਾ, ਜੇ ਮਾਲਕ ਤੇਰਾ ਸੇਵਾ ਕਰਨ ਵਾਸਤੇ ਆਖੇਗਾ ਕਿਵੇਂ ਸੇਵਾ ਕਰੇਗਾ। ਬੇਨਤੀ ਕੀਤੀ ਜੀ ਪੀਹੈ ਤਾਂ ਪਾਣੀ ਆਣੀ, ਮੀਰਾਂ ਖਾਹੇ ਤਾਂ ਪੀਸਣ ਜਾਓ, ਜੇ ਮੇਰਾ ਮਾਲਕ ਕਵੇਗਾ ਮੈਂ ਪਾਣੀ ਪੀਣਾ ਤੇ ਮੈਂ ਆਪ ਠੰਡਾ ਪਾਣੀ ਲਿਆ ਕੇ ਛਕਾਵਾਂਗਾ, ਜੇ ਖਾਹੇ ਤਾਂ ਪੀਸਣ ਜਾਓ, ਜੇ ਮਾਲਕ ਨੇ ਲੰਗਰ ਛਕਣਾ ਹੋਇਆ ਮੈਂ ਆਪ ਚੱਕੀ ਚਾਟਾ ਪੀਹ ਕੇ ਲਿਆ ਕੇ ਲੰਗਰ ਤਿਆਰ ਕਰਕੇ ਛਕਾਵਾਂਗਾ। ਸੋ ਇਸੇ ਤਰ੍ਹਾਂ ਪੱਖਾ ਫੇਰੀ ਪੈਰ ਮਲੋਵਾਂ, ਜਪਤ ਰਹਾਂ ਤੇਰਾ ਨਾਉ, ਜੇ ਮਾਲਕ ਕਵੇਗਾ ਗਰਮੀ ਆ ਪੱਖਾ ਚੱਲ ਮੈਂ ਪੱਖਾ ਵੀ ਕਰਾਂਗਾ, ਜੇ ਮਾਲਕ ਕਵੇਗਾ ਵੀ ਮੁੱਠੀ ਚਾਪੀ ਕਰ ਤੇ ਮੈਂ ਉਹ ਮੁੱਠੀ ਚਾਪੀ ਵੀ ਕਰਾਂਗਾ, ਸਾਰਾ ਕੁਝ ਕਰਦਾ ਹੋਇਆ ਜਪਤ ਰਹਾਂ ਤੇਰਾ ਨਾਉ, ਤੁਹਾਡਾ ਨਾਮ ਜਪਦਾ ਰਹਾਂਗਾ। ਸੋ ਲੂਣ ਹਰਾਮੀ ਨਾਨਕ ਲਾਲਾ ਬਖਸੇ ਤੁਧ ਵਡਿਆਈ, ਆਦ ਜੁਗਾਰ ਦਇਆ ਪਤ ਦਾਤਾ ਤੁਧ ਵਿਣ ਮੁਕਤ ਨਾ ਪਾਏ। ਸੋ ਉੱਥੇ ਵੀ ਸਤਿਗੁਰਾਂ ਦੇ ਇਹ ਬਚਨ ਗੁਰੂ ਨਾਨਕ ਸਾਹਿਬ ਦੇ ਨੇ, ਲਾਲੀ ਨੱਚੈ ਲਾਲਾ ਗਾਵੈ ਭਗਤ ਕਰੋ ਤੇਰੀ ਰਾਇਆ। ਸੋ ਨੱਚਣ ਨਾਉ ਭਗਤੀ ਦਾ ਹੈ। ਜਿਹੜੇ ਕੇਵਲ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਜੀ ਨੱਚੋ ਟੱਪੋ, ਮਨ ਦਾ ਇਹ ਚਾਅ ਹੁੰਦਾ ਜਿਵੇਂ ਮਰਜ਼ੀ ਕਰੋ, ਅਗਲੀ ਤੁਕ ਨੂੰ ਸ਼ਾਇਦ ਉਹ ਗੌਹਰ ਨਾਲ ਕਰੇ ਬਰੀਕੀ ਨਾਲ ਉਹ ਵੀਰ ਵਾਚਣ ਦਾ ਯਤਨ ਨਹੀਂ ਕਰਦੇ, ਇੱਕੋ ਤੁਕ ਅਸੀਂ ਲੈ ਲੈਂਦੇ ਹਾਂ। ਜਿਵੇਂ ਕਈ ਵੀਰ ਕਹਿੰਦੇ ਨੇ ਸਤਿਗੁਰ ਸੇਕੇ ਬੰਧਨ ਘੱਟ ਹੈ, ਸਤਿਗੁਰ ਸੇਕੇ ਬੰਧਨ ਘੱਟ ਹੈ, ਲੇਕਿਨ ਅਗਲੀ ਤੁਕ ਨੂੰ ਕਰੇ ਖਿਆਲ ਨਹੀਂ ਕਰਦੇ ਵੀ ਗੁਰ ਕਾ ਸਿੱਖ ਵਿਕਾਰ ਤੇ ਹਟ ਹੈ, ਵੀ ਗੁਰੂ ਕਾ ਸਿੱਖ ਵੀ ਕੋਈ ਖਿਆਲ ਕਰੇ, ਕੋਈ ਉਹ ਵੀ ਅਕਲ ਦਾ ਕੰਮ ਕਰੇ। ਸੋ ਇਸੇ ਤਰ੍ਹਾਂ ਸਾਰ ਸੰਗਤ ਜੀ ਸੁਥਰੇ ਸ਼ਾਹ ਰੋਜ਼ ਹੀ ਹਲਵਾਈ ਤੋਂ ਮਠਿਆਈ ਖਾ ਆਇਆ ਕਰੇ ਦਸਮ ਪਾਤਸ਼ਾਹ ਮਹਾਰਾਜ ਦੇ। ਸੋ ਉਹ ਰਜਿਸਟਰ ਤੇ ਲਿਖੀ ਗਿਆ, ਇੱਕ ਦਿਨ ਉਹਨੇ ਪੈਸੇ ਮੰਗੇ, ਕਹਿਣ ਲੱਗਾ ਕਿਹੜੇ ਪੈਸੇ, ਕਿਤੇ ਲੈ ਲੈ ਮੁੱਕਰ ਪਾਹੇ, ਇਹ ਤੁਕ ਪੜ੍ਹ ਕੇ ਸੁਣਾ ਆਇਆ। ਉਹ ਹਲਵਾਈ ਸਤਿਗੁਰਾਂ ਕੋਲ ਕਿਤਾਬ ਲਾਇਆ, ਮਹਾਰਾਜ ਰੋਜ਼ ਮਠਿਆਈ ਖਾ ਆਉਂਦਾ ਸੀ, ਪੈਸੇ ਮੰਗੇ ਨੇ ਤੇ ਆਪ ਬਚਨ ਕਹਿੰਦਾ, ਸਤਿਗੁਰਾਂ ਨੂੰ ਵੀ ਸੁਣਾਇਆ, ਸੱਚੇ ਪਾਤਸ਼ਾਹ ਤੁਰਕੀ ਬਾਣੀ ਕਹਿੰਦੀ ਹੈ ਕਿਤੇ ਲੈ ਲੈ ਮੁੱਕਰ ਪਾਹੇ। ਸਤਿਗੁਰੂ ਕਹਿਣਗੇ ਅਗਲੀ ਤੁੱਕ ਵੀ ਪਾੜ, ਕਹਿੰਦਾ ਮਹਾਰਾਜ ਹੋਰ ਸਿੱਖ ਥੋੜ੍ਹੇ ਨੇ, ਸਾਰੀਆਂ ਮੈਂ ਹੀ ਤੁਕਾਂ ਪੜ੍ਹ ਲੈਣੀਆਂ ਨੇ, ਕਿਤੇ ਮੂਰਖ ਖਾ ਹੀ ਖਾ ਹੈ। ਸੋ ਬਗਾਨੀ ਹੱਕ ਤੇ ਕਬਜ਼ਾ ਤੇ ਆਪਣੇ ਮਤਬਲ ਦੀ ਤੁੱਕ ਕੱਢ ਕੇ ਤੇ ਉਹਦਾ ਅਰਥ ਬਣਾ ਲੈਣਾ ਵੀ ਆਹ ਸਤਿਗੁਰਾਂ ਨੇ ਲਿਖਿਆ ਵੀ ਨੱਚਣ ਕੁੱਦਣ ਮਨ ਕਾ ਚਾਓ, ਕਰੇ ਸਾਰੇ ਸ਼ਬਦ ਨੂੰ ਬਰੀਕੀ ਨਾਲ ਵਾਚੀਏ ਤੇ ਫਿਰ ਪਤਾ ਲੱਗਦਾ ਹੈ। ਸੋ ਜਿਨ੍ਹਾਂ ਦੇ ਮਨ ਚ ਭਾਵਨਾ ਹੈ, ਜਿਨ੍ਹਾਂ ਦੇ ਮਨ ਚ ਭਾਵ ਪ੍ਰੇਮ ਲੱਗਾ ਹੋਇਆ ਹੈ, ਸੋ ਵਾਹਿਗੁਰੂ ਪਰਮੇਸ਼ਰ ਨੂੰ ਉਹ ਪ੍ਰਗਟ ਕਰ ਲੈਂਦੇ ਨੇ। ਨੱਚਣ ਟੱਪਣ ਦੇ ਨਾਲ ਕਰੇ ਭਗਤੀ ਨਹੀਂ ਤੇ ਨਾ ਕਰੇ ਪਰਮਾਤਮਾ ਪ੍ਰਸੰਨ ਹੋ ਸਕਦਾ ਹੈ। ਜਿਹੜੇ ਕਹਿੰਦੇ ਨੇ ਮਨ ਨੂੰ ਖੁਸ਼ ਕਰਨਾ ਚਾਹੀਦਾ ਹੈ, ਮਨ ਦੇ ਮਾਰੇ ਮਰ ਗਏ ਕਾਜੀ ਮੁੱਲਾਂ ਸੇਖ, ਮਨ ਨਹੀਂ ਕਰੇ ਕਿਸੇ ਤੋਂ ਖੁਸ਼ ਹੋਇਆ। ਸਤਿਗੁਰਾਂ ਨੇ ਭਗਤਾਂ ਦੀ ਰਸਨਾ ਦੁਆਰਾ ਬਚਨ ਫਰਮਾਏ ਨੇ, ਕਾਹੇ ਕੀ ਜਿੱਤ ਹੈ ਮਨ ਭਾਵਨ, ਜਿਨ ਗੜ ਕੋਟ ਕੀ ਏ ਕੰਚਨ ਕੇ ਛੋਟ ਗਿਆ ਸੋ ਰਾਵਣ। ਕਰੇ ਮਨ ਨੂੰ ਚਾਅ ਨਾਲ, ਮਨ ਨੂੰ ਖੁਸ਼ੀਆਂ ਨਾਲ ਭਰਨ ਵਾਸਤੇ ਆਪਣੀ ਮਨ ਮਰਜ਼ੀ ਕਰਦੇ ਕਰਦੇ ਰਾਵਣ ਵਰਗਿਆਂ ਦੀ ਕੀ ਦੁਰਦਸ਼ਾ ਹਾਲਤ ਹੋਏ। ਸੋ ਮਨ ਮਰਜ਼ੀ ਜਾਂ ਨੱਚਣ ਟੱਪਣ ਦੀ ਮਨ ਮਰਜ਼ੀ, ਮਨ ਨੂੰ ਖੁਸ਼ ਕਰਨ ਵਾਸਤੇ ਇਉਂ ਯਤਨ ਕਰਦੇ ਨੇ। ਸਿਆਣੇ ਲੋਕਾਂ ਦਾ ਕਥਨ ਹੈ, ਮਨ ਲੋਭੀ ਮਨ ਲਾਲਚੀ ਮਨ ਚੰਚਲ ਮਨ ਚੋਰ, ਮਨ ਦੇ ਮਗਰ ਨਾਲ ਲੱਗੀ ਹੈ ਪਲਕ ਪਲਕ ਮਨ ਹੋਰ। ਸੋ ਮਨ ਤਾਂ ਛਿਣ ਕਾਲ ਚ ਡਾਵਾਂ ਡੋਲ ਹੋਇਆ ਰਹਿੰਦਾ ਹੈ, ਜੇ ਇਸ ਨੂੰ ਖੁਸ਼ ਕਰਨ ਵਿੱਚ ਲੱਗੇ ਰਹੇ ਤੇ ਕਦੇ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਮਨਮੁੱਖ ਦੀ ਤੇ ਗੁਰਮੁਖ ਦੀ ਨਿਸ਼ਾਨੀ ਇਹ ਹੈ, ਮਨਮੁੱਖ ਉਹ ਹੈ ਜਿਹੜਾ ਮਨ ਨੂੰ ਮੁਖੀ ਸਮਝਦਾ, ਮਨ ਨੂੰ ਖੁਸ਼ ਕਰੋ ਜੀ, ਮਨ ਖੁਸ਼ ਚਾਹੀਦਾ, ਤੇ ਗੁਰਮੁਖ ਉਹ ਹੈ ਜਿਨ੍ਹਾਂ ਨੇ ਆਪਣੇ ਮਨ ਨੂੰ ਮਾਰ ਲਿਆ ਤੇ ਗੁਰੂ ਦੇ ਮੁਖ ਚੋਂ ਨਿਕਲੇ ਹੋਏ ਬਚਨਾਂ ਤੇ ਪਹਿਰਾ ਦਿੱਤਾ ਹੈ। ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ, ਸ਼ਬਦ ਦੀ ਕਸਵੱਟੀ ਲਾ ਕੇ ਗੁਰਮੁਖਾਂ ਨੇ ਆਪਣੇ ਮਨ ਦੀ ਆਪਣਾਤ ਮੇਰ ਨੂੰ ਸਭ ਸਮਾਪਤ ਕਰ ਲਿਆ ਹੈ। ਕੇਵਲ ਗੁਰੂ ਕੇ ਬਚਨਾਂ ਦੇ ਉੱਪਰ ਪਹਿਰਾ ਦਿੱਤਾ ਹੈ ਵੀ ਜੋ ਗੁਰੂ ਕਾ ਹੁਕਮ ਹੈ ਉਹਦੇ ਉੱਪਰ ਚੱਲਣਾ ਹੈ, ਗੁਰੂ ਕੇ ਸਿੱਖ ਨੇ। ਸੋ ਸਤਿਗੁਰੂ ਦਾ ਜੋ ਸਿਧਾਂਤ ਹੈ ਉਸ ਸਿਧਾਂਤ ਨੂੰ ਸਮਝਣਾ ਚਾਹੀਦਾ ਹੈ। ਕੇਵਲ ਨੱਚਣ ਟੱਪਣ ਤੱਕ ਤੇ ਮਨ ਦੀ ਖੁਸ਼ੀ ਵਾਸਤੇ ਓਨੀ ਕੁ ਤੁੱਕ ਲੈ ਲੈਣੀ ਇਹ ਗੱਲ ਸੋਭਾਦਾਇਕ ਨਹੀਂ। ਸਾਰੇ ਸ਼ਬਦ ਦੀ ਸਿਧਾਂਤ ਦੀ ਵਿਚਾਰ ਕਰਨੀ ਚਾਹੀਦੀ ਹੈ। ਕਲਯੁੱਗ ਦੇ ਬਾਰੇ ਸੇਖ ਬ੍ਰਹਮ ਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ, ਕਲਯੁੱਗ ਜੀਵਾਂ ਦੀ ਹਾਲਤ ਹੈ, ਨੱਚਦੇ ਟੱਪਦੇ ਫਿਰਦੇ ਨੇ। ਸਤਿਗੁਰੂ ਕਹਿਣ ਲੱਗੇ, ਨੱਚ ਨੱਚ ਹੱਸਾ ਹੈ ਚੱਲ ਹੈ ਸੇ ਰੋਏ। ਪਹਿਲਾਂ ਨੱਚਦੇ ਨੇ, ਫਿਰ ਹੱਸਦੇ ਨੇ, ਕਿਲਕਾਰੀਆਂ ਮਾਰਦੇ ਨੇ, ਅਖੀਰ ਜਦੋਂ ਬਹੁਤਾ ਹੱਸਦੇ ਨੇ ਫਿਰ ਜਦੋਂ ਰੋਂਦੇ ਹੀ ਘਰ ਨੂੰ ਤੁਰ ਜਾਂਦੇ ਰੋਂਦੇ ਹੀ। ਨੱਚ ਨੱਚ ਹੱਸਾ ਹੈ ਚੱਲ ਹੈ ਸੇ ਰੋਏ, ਐਸੀ ਹਾਲਤ ਹੁੰਦੀ ਹੈ। ਇਸ ਕਰਕੇ ਵਾਹਿਗੁਰੂ ਪਰਮੇਸ਼ਰ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ, ਉਹਦੇ ਭਾਣੇ ਵਿੱਚ ਰਹਿਣਾ ਚਾਹੀਦਾ। ਕਲਯੁੱਗ ਦੀਆਂ ਨਿਸ਼ਾਨੀਆਂ ਮੇਰੇ ਸਤਿਗੁਰਾਂ ਨੇ ਸ਼ੇਖ ਬ੍ਰਹਮ ਜੀ ਨੂੰ ਆਸਾ ਦੀ ਵਾਰ ਦੇ ਪੰਜਵੇਂ ਸਲੋਕ 'ਚ ਕਿਰਪਾ ਕਰਕੇ ਫਰਮਾਈਆਂ ਸੀ। ਸੋ ਸਤਿਗੁਰੂ ਕਿਰਪਾ ਕਰਨ, ਨੱਚਿਆ ਟੱਪਿਆ ਭਗਤ ਨਾ ਹੋਏ, ਇਉਂ ਕਰਕੇ ਕਰੇ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਨਹੀਂ ਹੁੰਦਾ। ਜਿਨ੍ਹਾਂ ਨੇ ਆਪਣੇ ਮਨ ਦੀ ਆਪਣਾਤ ਮੇਰ ਨੂੰ ਮਾਰ ਲਿਆ ਹੈ, ਉਹਨਾਂ 'ਤੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਸੰਨਤਾ 'ਤੇ ਖੁਸ਼ੀ ਹੁੰਦੀ ਹੈ। ਕੋਈ ਸਮੇਂ ਦੇ ਅੰਦਰ ਲੜੀਵਾਰ ਚੱਲ ਰਹੀ ਕਥਾ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਨੇ। ਸੋ ਵਾਹਿਗੁਰੂ ਪਰਮੇਸ਼ਰ ਆਪ ਹੀ ਸਰੂਪ ਧਾਰ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਵਿੱਚ ਆਪ ਆਏ ਹਨ। ਦੋਵੇਂ ਸਰੂਪ ਧੰਨ ਗੁਰੂ ਅਰਜਨ ਸਾਹਿਬ ਜੀ, ਹਰੀ ਸਰੂਪ ਪਰਮੇਸ਼ਰ ਜਦੋਂ ਆਪਸ 'ਚ ਮਿਲੇ, ਸੋ ਸੇਵਾ ਕੀਤੀ, ਮਿੱਟੀ ਦੀ ਪਟਾਈ ਕੀਤੀ ਸਰੋਵਰ ਦੀ, ਉਸ ਵੇਲੇ ਹਜ਼ੂਰ ਨੇ ਸ਼ੁਕਰਾਨਾ ਕਰਦੇ ਹੋਏ ਬਚਨ ਫਰਮਾਏ ਸਨ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਹ ਬਚਨ ਉਸ ਵੇਲੇ ਸਤਿਗੁਰੂ ਅਰਜਨ ਸਾਹਿਬ ਜੀ ਨੇ ਤੁਰਕੀ ਬਾਣੀ ਦੇ ਫਰਮਾਏ ਸੀ। ਜਦੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਬਾ ਬੁੱਢਾ ਸਾਹਿਬ ਜੀ ਦੁਆਰਾ ਪਹਿਲੇ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਪ੍ਰਕਾਸ਼ਮਾਨ ਕਰਵਾਏ ਨੇ, ਉਸ ਸਮੇਂ 400 ਸਾਲਾ ਸਥਾਪਨਾ ਗੁਰੂ ਗ੍ਰੰਥ ਸਾਹਿਬ ਦਾ ਦਿਵਸ ਹੈ, ਉਹ ਅਗਲੇ ਸਾਲ ਆ ਰਿਹਾ, ਬੜਾ ਸੰਗਤਾਂ ਉਤਸ਼ਾਹ ਨਾਲ ਮਨਾ ਰਹੀਆਂ ਨੇ। ਧੰਨ ਗੁਰੂ ਅਰਜਨ ਸਾਹਿਬ ਆਪ ਤਾਂ ਸੰਗਤ 'ਚ ਬੈਠੇ, ਬਾਬਾ ਬੁੱਢਾ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਜੋ ਸੰਗਤਾਂ ਨੂੰ ਸ੍ਰੀ ਮੁੱਖ ਵਾਕ ਸੁਣਾਏ ਪਹਿਲੇ ਦਿਨ, ਉਹ ਵੀ ਇਹੀ ਸ੍ਰੀ ਮੁੱਖ ਵਾਕ ਸਨ ਕਿ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਜਿਸ ਦਿਨ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਕੀਤੇ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨਾ ਆਪਣੇ ਸਿਰ ਤੇ ਚੌਰ ਕਰਵਾਇਆ, ਨਾ ਇਸ ਤਰ੍ਹਾਂ ਚਾਂਦਨੀ ਚੰਦੋਆ ਲਵਾਇਆ, ਔਰ ਸੰਗਤ ਵਿੱਚ ਸਤਿਗੁਰੂ ਬੈਠਦੇ ਰਹੇ। ਧੰਨ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਚੌਰ ਹੁੰਦਾ ਰਿਹਾ ਤੇ ਸਤਿਗੁਰਾਂ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੀ ਤੁਰਕੀ ਬਾਣੀ ਉੱਪਰ ਹੀ ਚੰਦੋਆ ਸਤਿਗੁਰਾਂ ਨੇ ਲਵਾਇਆ ਸੀ। ਇਹਨਾਂ ਸਤਿਕਾਰ ਗੁਰੂ ਕੀ ਬਾਣੀ ਦਾ ਤੇ ਸਾਨੂੰ ਕਰਨ ਦੀ ਹਜ਼ੂਰ ਨੇ ਪ੍ਰੇਰਨਾ ਦਿੱਤੀ ਹੈ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਨੇ। ਸੋ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਨਿਰਗੁਣ ਬ੍ਰਹਮ, ਆਪ ਜਦੋਂ ਉਸ ਥਾਂ ਤੇ ਪਹੁੰਚਿਆ, ਆਪ ਟੋਕਰੀ ਫੜ ਕੇ ਮਿੱਟੀ ਪੁਟਾਏ, ਨਾਲ ਦੱਸਿਆ ਕਿ ਇਸ ਥਾਂ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰਨੀ ਹੈ, ਤਾਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸੇਵਾ ਨੂੰ ਕਰਵਾ ਰਹੇ ਨੇ। ਸਿੱਖ ਸੰਗਤਾਂ ਸੇਵਾ ਕਰ ਰਹੀਆਂ ਨੇ, ਹਰੀ ਸਰੂਪ ਪਰਮੇਸ਼ਰ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਕਿਰਤਾਰਥ ਕਰ ਰਹੇ ਹਨ।
ਇਤਿਆਦਿਕ ਸਭ ਵਿਉਂਤ ਬਤਾਏ,
ਇਸ ਤਰ੍ਹਾਂ ਆਦਿਕ ਨਿਰਗੁਣ ਬ੍ਰਹਮ ਪਰਮੇਸ਼ਰ ਨੇ ਪ੍ਰਗਟ ਹੋ ਕਰਕੇ ਸਾਰੀ ਵਿਉਂਤ ਟੰਗ ਤਰੀਕਾ ਜੁਗਤੀ ਜਿਹੜੀ ਸੀ ਦਸਣਾ ਕੀਤੇ।
ਭਗਤ ਪ੍ਰਤਾਪ ਆਦਿਕ ਬਿਰਧਾਏ,
ਔਰ ਭਗਤਾਂ ਦੇ ਤੇਜ ਪ੍ਰਤਾਪ ਨੂੰ ਅਧਿਕਤਾ ਕਰਕੇ ਬਿਰਧਾਈ ਵਧਾਉਣ ਵਾਲੇ ਸਤਿਗੁਰੂ ਪਰਮੇਸ਼ਰ ਨਿਰੰਕਾਰ।
ਜਿਉਂ ਕਿਉਂ ਕਰ ਸਿੱਖੀ ਵਿਸਤਾਰ ਹੋ,
ਔਰ ਹੁਕਮ ਆਗਿਆ ਕੀਤੀ ਜਿਵੇਂ ਤਿਵੇਂ ਕਰਕੇ ਹੇ ਗੁਰੂ ਅਰਜਨ ਸਾਹਿਬ ਸਿੱਖੀ ਦਾ ਵਿਸਥਾਰ ਕਰੋ, ਸਿੱਖੀ ਦਾ ਫੈਲਾਅ ਕਰੋ। ਸੋ ਦਸਵੇਂ ਸਰੂਪ ਚ ਜਿਵੇਂ ਬਚਨ ਕੀਤੇ ਸੀ ਕਿ ਖਾਲਸੇ ਪੰਥ ਦੀ ਸਿਰਜਣਾ ਕਰੋ, ਸਿੱਖੀ ਦਾ ਫੈਲਾਅ, ਦੁਸ਼ਟਾਂ ਦਾ ਨਾਸ਼ ਕਰੋ, ਦਸਵੇਂ ਪਾਤਸ਼ਾਹ ਦੇ ਬਚਨ ਨੇ ਹਮ ਏਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ। ਸੋ ਧਰਮ ਦੇ ਕਾਰਜਾਂ ਵਾਸਤੇ ਆਏ ਹਾਂ, ਪੰਥ ਚਲਾ ਧਰਮ ਚਲਾਵਣ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਯਾਹੀ ਕਾਜ ਧਰਾ ਹਮ ਜਨਮੰਗ, ਸਮਝ ਲੇ ਹੋ ਸਾਧੂ ਸਭ ਮਨਮੰਗ। ਸੋ ਨਿਰੰਕਾਰ ਨੇ ਆਖਿਆ ਹੇ ਗੁਰੂ ਅਰਜਨ ਸਾਹਿਬ ਸਿੱਖੀ ਦਾ ਵਿਸਥਾਰ ਜਿਹੜਾ ਉੱਚਾ ਕਰੋ ਜੀ ਆਪ।
ਨਰਕ ਪਰਨ ਤੇ ਨਰਨ ਉਭਾਰ ਹੋ,
ਜਿਹੜੇ ਜੀਵ ਨਰਕਾਂ ਚ ਪੈ ਰਹੇ ਨੇ ਉਹਨਾਂ ਨਰਕਾਂ ਦੇ ਪੈਣ ਤੋਂ ਬਚਾਅ ਵਾਸਤੇ ਹੋਰ ਕਿਰਪਾ ਕਰਕੇ ਨਾਮ ਦਾਨ, ਇਸੇ ਤਰ੍ਹਾਂ ਅੰਮ੍ਰਿਤ ਸਰੋਵਰ ਦੀ ਰਚਨਾ ਕਰਕੇ ਕਲਿਆਣ ਕਰੋ, ਜੀਵਾਂ ਦਾ ਭਲਾ ਕਰੋ।
ਫਿਰ ਜੁਦ ਤੁਰਕਨ ਸੋ ਕਰੀ ਹੈ,
ਔਰ ਫਿਰ ਆਗਿਆ ਕੀਤੀ ਤੁਹਾਡੇ ਸਰੂਪ ਤੋਂ ਬਾਅਦ ਜਿਹੜਾ ਅਗਲਾ ਸਰੂਪ ਹੋਵੇਗਾ, ਫਿਰ ਸਮਾਂ ਆਵੇਗਾ ਤੁਰਕਾਂ ਦੇ ਨਾਲ ਯੁੱਧ ਹੋਵੇਗਾ ਧਰਮ ਦਾ। ਸੋ ਧਰਮ ਦਾ ਯੁੱਧ ਜੰਗ ਹੋਣਗੇ ਅਗਲੇ ਸਮੇਂ ਵਿੱਚ।
ਅਪਰ ਪੰਜ ਤਨ ਜੋਤ ਸੰਚਰੀ ਹੈ,
ਔਰ ਤੁਹਾਡੇ ਤੋਂ ਬਾਅਦ ਫਿਰ ਪੰਜ ਸਰੂਪ ਜਿਹੜੇ ਨੇ ਹੋਰ ਜਿਹੜੇ ਨੇ ਇਸ ਤਰੀਕੇ ਨਾਲ ਧਾਰਨ ਕਰਨੇ, ਦਸ ਜਾਮੇ ਧਾਰ ਕੇ ਫਿਰ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਗੁਰਤਾ ਗਤੀ ਦੇ ਮਾਲਕ ਬਣਨੇ ਹਨ। ਸੋ ਦਸ ਜਾਮੇ ਇਸ ਤਰੀਕੇ ਨਾਲ ਧਾਰਨੇ, ਪੰਜਵਾਂ ਸਰੂਪ ਤੁਹਾਡਾ, ਤੁਹਾਡੇ ਤੋਂ ਬਾਅਦ ਪੰਜ ਸਰੂਪ ਹੋਰ, ਔਰ ਛੇਵੇਂ ਜਾਮੇ ਚ ਵੱਡਾ ਭਾਰੀ ਜੰਗ ਯੁੱਧ ਕਰਕੇ ਤੁਰਕਾਂ ਦਾ ਨਾਸ਼ ਕਰਨਾ ਹੈ। ਸੋ ਇਹ ਆਗਿਆ ਕਰ ਰਹੇ ਨੇ ਪਰਮੇਸ਼ਰ ਸਰੂਪ।
ਪੰਥ ਖਾਲਸਾ ਰਚੋ ਵਿਸਾਲਾ,
ਔਰ ਖਾਲਸਾ ਪੰਥ ਜਿਹੜਾ ਵੱਡਾ ਪਾਰੀ, ਇਹ ਖਾਲਸੇ ਪੰਥ ਦੀ ਸਿਰਜਣਾ ਕਰਨੀ ਹੈ ਦਸਵੇਂ ਸਰੂਪ ਚ ਜਾ ਕੇ, ਜਿਸ ਬਾਰੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਆਉਣ ਵਾਲੇ ਸਮੇਂ ਬਾਰੇ ਦੱਸਿਆ ਸੀ। ਕਾਜੀ ਰੁਕਨਦੀਨ ਨਾਲ ਚਰਚਾ ਕਰਦਿਆਂ ਉੱਥੇ ਮੱਕੇ ਵਿੱਚ ਹਜ਼ੂਰ ਨੇ ਬਚਨ ਫਰਮਾਏ ਸੀ ਕਿ ਹੇ ਕਾਜੀ ਸਾਹਿਬ, ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ। ਸੋ ਇਹ ਸਾਰ ਸੰਗ ਜੀ ਕਰਨੀ ਨਾਮਾ ਬਾਣੀ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਈ ਸੀ ਮੱਕੇ ਵਿੱਚ ਕਾਜੀ ਰੁਕਨਦੀਨ ਹੋਰਾਂ ਨਾਲ ਚਰਚਾ ਕਰਦੇ ਹਾਂ, ਉਹਦਾ ਬਚਨ ਹੈ ਜਿਹੜਾ ਅਸੀਂ ਰੋਜ਼ ਅਰਦਾਸ ਵਿੱਚ ਪੜ੍ਹਦੇ ਹਾਂ। ਸੋ ਸਤਿਗੁਰੂ ਪਰਮੇਸ਼ਰ ਸਰੂਪ ਨੇ ਆਖਿਆ ਖਾਲਸੇ ਪੰਥ ਦੀ ਸਿਰਜਣਾ, ਔਰ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਖਾਲਸਾ ਪੰਥ ਤਿਆਰ ਕਰਨਾ।
ਰੱਖਿਆ ਸਰ ਕੋ ਹੋਏ ਸਭ ਕਾਲਾ,
ਔਰ ਸਰੋਵਰ ਦੀ ਹਰ ਪ੍ਰਕਾਰ ਦੀ ਰੱਖਿਆ ਤੇ ਧਰਮ ਅਸਥਾਨਾਂ ਦੀ ਰੱਖਿਆ ਵਾਸਤੇ ਐਸਾ ਖਾਲਸਾ ਪੰਥ ਪੈਦਾ ਹੋਵੇਗਾ।
ਕਰਹਿ ਨਿਰੰਤਰ ਕੀਰਤ ਮੇਰੀ,
ਔਰ ਨਿਤਾ ਪ੍ਰਤੀ ਵਾਹਿਗੁਰੂ ਪਰਮੇਸ਼ਰ ਦੀ ਕੀਰਤਨ ਭਗਤੀ ਇਸ ਸ੍ਰੀ ਹਰਿਮੰਦਰ ਸਾਹਿਬ ਚ ਹੋਇਆ ਕਰੇਗੀ, ਅੱਠੇ ਪਹਿਰੀ ਕੀਰਤਨ ਦੀਆਂ ਧੁਨਾ।
ਪਰ ਬ੍ਰਤ ਹੋ ਸਭ ਰੀਤ ਕਨੇਰੀ,
ਔਰ ਐਸੀ ਜਿਹੜੀ ਰੀਤ ਮਰਿਆਦਾ ਉਹ ਕਾਇਮ ਕਰਨਾ ਕਰੋ, ਰਹੋ ਰੀਤ ਮਰਿਆਦਾ ਨੂੰ ਸਥਾਪਨ ਕਰੋ।
ਕੌਣ ਮਮ ਤਨ ਮੈਂ ਲੈਤਾ ਪਾਵ,
ਔਰ ਫਿਰ ਦਸ ਰੂਪ ਧਾਰ ਕਰਕੇ ਸਾਡੇ ਵਿੱਚ ਸੱਚਖੰਡ ਵਿੱਚ ਸਮਾ ਕਰਕੇ ਲੈਤਾ ਪਾ ਕਰਕੇ,
ਜਿਸ ਹਿਤ ਧਨ ਧਾਰੋ ਸਭ ਨਾਮ,
ਔਰ ਜਿਸ ਤਰੀਕੇ ਨਾਲ ਜਿਸ ਕਾਰਜਾਂ ਵਾਸਤੇ ਆਪ ਸਰਗੁਣ ਸਰੂਪ ਧਾਰ ਕੇ ਆਏ ਹੋ ਉਹਨਾਂ ਕਾਰਜਾਂ ਨੂੰ ਆਪ ਕਰਨਾ ਕਰੋ।
ਇਮ ਕਹਿ ਸੁਣ ਮਿਲੇ ਅੰਤਰ ਧਿਆਨ,
ਇਸ ਤਰ੍ਹਾਂ ਕਹਿ ਕਰਕੇ ਸੁਣ ਕਰਕੇ ਫਿਰ ਅੰਤਰ ਧਿਆਨ ਹੋ ਕਰਕੇ ਆਪਣੇ ਆਪ ਵਿੱਚ ਹੀ
ਕੌਣ ਸੁਰਗਾਨੇ ਅਤ ਪ੍ਰੀਤ ਠਾਨੇ,
ਫਿਰ ਉਹ ਸਰੂਪ ਜਿਹੜਾ ਸੀ ਸਾਰ ਸੰਗ ਜੀ ਅਲੋਪ ਹੋ ਗਿਆ। ਦੇਵਤੇ ਜਿਹੜੇ ਦਰਸ਼ਨ ਕਰਨ ਵਾਸਤੇ ਸੇਵਾ ਵਿੱਚ ਆਏ ਹੋਏ ਸੀ, ਸਮੂਹ ਦੇਵਤੇ ਵੇਖ ਵੇਖ ਕੇ ਦਰਸ਼ਨ ਕਰਕੇ ਨਿਹਾਲ ਹੁੰਦੇ, ਉਹ ਵੀ ਅਲੋਪ ਦਿਆਂ ਆਪਣੇ ਸਰੀਰਾਂ ਨੂੰ ਅਲੋਪ ਕਰ ਲਿਆ ਦੇਵਤਿਆਂ ਨੇ ਵੀ।
ਸ੍ਰੀ ਅਰਜਨ ਕੋ ਬੰਧਨ ਕੀਨ ਸੋ,
ਔਰ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ 33 ਕਰੋੜ ਦੇਵਤਾ ਬੰਧਨ ਨਮਸਕਾਰ, ਬ੍ਰਹਮਾ ਸ਼ਿਵ ਜੀ ਵਿਸ਼ਨੂੰ ਆਦਿਕ ਮੱਥਾ ਟੇਕ ਟੇਕ ਕੇ ਜਾ ਰਹੇ ਹਨ।
ਨਾਮ ਨਿਵੇਦਨ ਕਰ ਹਿਤ ਭੀਨ ਸੋ,
ਬੇਅੰਤ ਤਰ੍ਹਾਂ ਦੇ ਨਾਮ ਰੱਖ ਰੱਖ ਕੇ ਸਤਿਗੁਰਾਂ ਦੇ ਪ੍ਰੇਮ ਵਿੱਚ ਭਿੱਜੇ ਹੋਏ ਬੇਅੰਤ ਨਾਵਾਂ ਨਾਲ ਗੁਰੂ ਅਰਜਨ ਸਾਹਿਬ ਜੀ ਨੂੰ ਯਾਦ ਕਰਦੇ ਹਨ।
ਬੇਨਤੀ ਭਨ ਭਨ ਗਏ ਸੁਰਪੁਰ ਕੋ,
ਔਰ ਬੇਨਤੀਆਂ ਕਰਦੇ ਹੋਏ ਸੁਰਪੁਰੀ ਨੂੰ ਸਵਰਗ ਦੇ ਦੇਵਤੇ ਜਿਹੜੇ ਨੇ ਗਏ ਹਨ।
ਕਰਤ ਪਰਸਪਰ ਜਸ ਸਤਿਗੁਰ ਕੋ,
ਔਰ ਪਰਸਪਰ ਆਪਸ ਚ ਮਿਲ ਕਰਕੇ ਸਤਿਗੁਰੂ ਦੀ ਵਡਿਆਈ ਗੁਰੂ ਅਰਜਨ ਸਾਹਿਬ ਜੀ ਕਰਦੇ ਨੇ। ਧਰਨ ਗਗਨ ਨਵਖੰਡ ਮਹਿਜੋਤ ਸਵੈ ਰੂਪੀ ਰਹੇ ਉਪਾਰ, ਪਨ ਮਥੁਰਾ ਕਛ ਭੇਦ ਨਹੀਂ ਗੁਰੇ ਅਰਜਨ ਪ੍ਰਤੱਖ ਹਰ, ਐਸੇ ਹਰੀ ਦਾ ਪ੍ਰਤੱਖ ਸਰੂਪ ਗੁਰੂ ਅਰਜਨ ਸਾਹਿਬ ਜੀ ਹਨ।
ਸੰਗਤ ਕਾਰ ਕਰਤ ਸਰ ਕੇਰੀ,
ਜਿਹੜੀ ਸੰਗਤ ਸਰੋਵਰ ਦੀ ਕਾਰ ਸੇਵਾ ਕਰਨ ਵਿੱਚ ਲੱਗੀ ਹੋਈ ਸੀ, ਸੰਗਤ ਸੇਵਾ ਕਰਦੀ ਸੀ।
ਹੇਰ ਹੇਰ ਮਤ ਬਿਸਮ ਬਢੇਰੀ,
ਉਹ ਵੇਖ ਵੇਖ ਕੇ ਹੈਰਾਨ ਹੋ ਰਹੀ ਹੈ ਕਿ ਇਹ ਜੋ ਪਰਮੇਸ਼ਰ ਦੇ ਭੇਜੇ ਹੋਏ ਦੇਵਤੇ ਜਾਂ ਪਰਮੇਸ਼ਰ ਆਪ ਹੀ ਸੁੰਦਰ ਲਿਬਾਸ ਪਹਿਰ ਕਰਕੇ ਆ ਕਰਕੇ ਦਰਸ਼ਨ ਦੇ ਰਿਹਾ, ਸੇਵਾ ਕਰ ਰਿਹਾ, ਸੰਗਤ ਵੇਖ ਵੇਖ ਕੇ ਹੈਰਾਨ ਹੋ ਰਹੀ ਹੈ।
ਸ੍ਰੀ ਗੁਰੂ ਅਰਜਨ ਧਰ ਹੈ ਲਾਦਾ,
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਨ ਚ ਬੜਾ ਭਾਰੀ ਆਨੰਦ ਧਾਰਿਆ ਹੋਇਆ।
ਇਹੋ ਥੇ ਕੌਣ ਕੀਨ ਸੰਵਾਦਾ,
ਉਹਨਾਂ ਸਤਿਗੁਰਾਂ ਪਾਸ ਬੇਨਤੀ ਕੀਤੀ ਸੱਚੇ ਪਾਤਸ਼ਾਹ ਕੌਣ ਸੀ ਜਿਹੜੇ ਇੰਨੇ ਖੁਸ਼ੀ ਚਾਅ ਨਾਲ ਇਹ ਸੇਵਾ ਕਰ ਰਹੇ ਸੀ, ਕੌਣ ਸਨ?
ਨਏ ਅਨੂਠੇ ਬੇਸ ਬਸਾਲੇ,
ਬੜੇ ਭਾਰੀ ਨਵੇਂ ਤਰੀਕੇ ਵਾਲੇ, ਨਵਾਂ ਸੁੰਦਰ ਲਿਬਾਸ, ਚਿਹਰਾ ਐ ਖਿੜਿਆ ਹੋਇਆ, ਬੜੀ ਚੜ੍ਹਦੀ ਕਲਾ ਵਾਲੇ।
ਕਹਿਤ ਤੇ ਇਹ ਆਏ ਕਹਾਂ ਇਹੋ ਚਾਲੇ,
ਕਿਧਰੋਂ ਆਏ ਹਨ ਤੇ ਕਿਧਰ ਨੂੰ ਇਹ ਸਾਰੇ ਸਰੂਪ ਚਲੇ ਗਏ ਨੇ ਮਹਾਰਾਜ, ਇਹ ਸਾਨੂੰ ਕਿਰਪਾ ਕਰਕੇ ਦੱਸੋ।
ਸਰ ਕੀ ਕਾਰ ਕਮਾਵਤ ਗਏ,
ਔਰ ਇਹ ਸਰੋਵਰ ਦੀ ਜਿਹੜੀ ਕਾਰ ਸੇਵਾ ਕਰਕੇ ਚਲੇ ਗਏ ਹਨ,
ਇਨਕੋ ਭੇਤ ਨਾ ਕਿਨਹੂੰ ਲੈ,
ਇਹਨਾਂ ਦਾ ਜਿਹੜਾ ਭੇਤ ਹੈ ਨਾ ਆਇਆਂ ਦਾ ਪਤਾ ਲੱਗਾ ਤੇ ਨਾ ਗਿਆਨ ਦਾ ਪਤਾ ਲੱਗਾ, ਮਹਾਰਾਜ ਭੇਤ ਕੀ ਹੈ ਕਿਰਪਾ ਕਰਕੇ ਦੱਸੋ।
ਕੌਣ ਸ੍ਰੀ ਅਰਜਨ ਥਰੇ ਬਿਰਾਜੇ,
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਥੜੇ ਉੱਪਰ ਬੈਠ ਕਰਕੇ ਸਭ ਸੰਗਤਾਂ ਨੂੰ ਦੱਸਿਆ ਕਿ ਪਰਮੇਸ਼ਵਰ ਆਪ ਹੀ ਆਇਆ ਸੀ, ਇਹ ਦੇਵਤੇ ਸੇਵਾ ਕਰਨ ਵਾਸਤੇ ਹਾਜ਼ਰ ਹੋਏ ਸਨ।
ਕਹਿਤ ਕਰਾਵਤ ਸਰ ਕੋ ਕਾਜੇ,
ਔਰ ਇਸ ਤਰੀਕੇ ਨਾਲ ਸੰਗਤਾਂ ਨੂੰ ਦੱਸ ਕੇ ਧੰਨ ਗੁਰੂ ਅਰਜਨ ਸਾਹਿਬ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਹਨ।
ਬ੍ਰਿੰਦ ਸਿੱਖ ਔਰ ਲੱਗੇ ਮਜ਼ਦੂਰ,
ਔਰ ਬਹੁਤੇ ਭਾਰੀ ਸਮੂਹ ਸਿੱਖ ਸੇਵਾ ਵਿਚ ਲੱਗੇ ਹੋਏ ਨੇ, ਮਜ਼ਦੂਰ ਸੇਵਾ ਵਿਚ ਲੱਗੇ ਹੋਏ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਸੇਵਾ।
ਹੋਏ ਕਾਰ ਬਹੁਤੇ ਹਜ਼ੂਰ,
ਔਰ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਸਾਰੀ ਸੇਵਾ ਨੂੰ ਆਪ ਵੇਖ ਰਹੇ ਹਨ।
ਸੰਗਤ ਅਣਕ ਆਏ ਇੱਕ ਜਾਏ,
ਔਰ ਸੰਗਤ ਬੇਅੰਤਰਾਂ ਦੀ ਆਉਂਦੀ ਹੈ, ਕੋਈ ਜਾਂਦੀ ਹੈ, ਕੋਈ ਸੇਵਾ ਕਰਨ ਵਾਸਤੇ ਆ ਰਹੇ ਨੇ, ਕੋਈ ਜਾ ਰਹੇ ਹਨ।
ਰਹਿ ਜਿਤਕ ਸਰ ਕਾਰ ਕਮਾਏ,
ਔਰ ਜਿੰਨੇ ਕੁ ਸਿੱਖ ਉੱਥੇ ਰਹਿ ਰਹੇ ਨੇ ਸਾਰੇ ਸੇਵਾ ਕਰਨ ਵਿਚ ਲੱਗੇ ਹੋਏ ਹਨ।
ਦੋਹਰਾ ਸੁਧਾ ਸਰੋਵਰ ਕੀ ਸੋਭਤ,
ਔਰ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਜਿਹੜਾ ਰਚਿਆ ਮੇਰੇ ਸਤਿਗੁਰਾਂ ਨੇ, ਉਹਦੀ ਵੱਡੀ ਭਾਰੀ ਜਿਹੜੀ ਸੋਭਾ ਹੈ।
ਚੌਂ ਦਿਸ ਬਨਹਿ ਸਪਾਨ,
ਔਰ ਚੌਂ ਪਾਸਿਆਂ ਤੋਂ ਬੜਾ ਸੁੰਦਰ ਸਰੋਵਰ ਜਿਹੜਾ ਉਹਨੂੰ ਪਕਿਆਈ ਦਸਹਿਤ ਕਰ ਰਹੇ ਨੇ, ਪੱਕਾ ਬਣਾ ਰਹੇ ਹਨ ਤਾਲ।
ਮਹਾ ਮਹਾਤਮ ਕੋ,
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਸਰੋਵਰ ਦੇ ਪਵਿੱਤਰ ਮਹਾਤਮ ਦੇ ਤਾਏ,
ਪੰਨਤ ਸ੍ਰੀ ਅਰਜਨ ਸੁਖਦਾਨ,
ਔਰ ਪੰਨਤ ਉਚਾਰਨ ਕਰਦੇ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸੰਗਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਸਰੋਵਰ ਦੀ ਸੇਵਾ ਜਿਹੜੀ ਹੈ, ਸੋ ਉਹਦੇ ਬਾਰੇ ਹਜ਼ੂਰ ਸੱਚੇ ਪਾਤਸ਼ਾਹ ਜਾਣਕਾਰੀ ਦੇ ਰਹੇ ਨੇ ਕਿ ਐਸਾ ਪਵਿੱਤਰ ਸਰੋਵਰ ਹੈ ਜਿਸ ਦੇ ਇਸ਼ਨਾਨ ਕਰਨ ਦੇ ਨਾਲ ਸਭ ਵੱਡੇ ਪਾਰੀ ਕੀਤੇ ਹੋਏ ਪਾਪ ਸਭ ਭਸਮ ਹੋ ਜਾਂਦੇ ਨੇ, ਇਸ਼ਨਾਨ ਕਰਨ ਦੇ ਨਾਲ ਮਨ ਇੱਛਤ ਫਲਾਂ ਦੀ ਪ੍ਰਾਪਤੀ, ਸਰੀਰਕ ਅਰੋਗਤਾ, ਪਰਮੇਸ਼ਰ ਦੀ ਕਿਰਪਾ ਦੇ ਪਾਤਰ ਬਣਿਆ ਜਾਂਦਾ ਹੈ। ਐਸਾ ਸਾਰ ਸੰਗ ਜੀ ਅੰਮ੍ਰਿਤ ਦਾ ਸਰੋਵਰ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਰਚਿਆ ਹੈ, ਜਿਸ ਬਾਰੇ ਹਜ਼ੂਰ ਦੇ ਬਚਨ ਨੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਸੰਤਾ ਹੋ ਰਾਮਦਾਸ ਸਰੋਵਰ ਨੀਕਾ, ਜੋ ਨਾਵੈ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਐਸਾ ਪਵਿੱਤਰ ਸਰੋਵਰ ਗੁਰੂ ਅਰਜਨ ਸਾਹਿਬ ਜੀ ਰਚਿਆ ਜਿਸ ਵਰਗਾ ਹੋਰ ਕੋਈ ਤੀਰਥ ਸਥਾਨ ਨਹੀਂ, ਸੋ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਮਹਾਨ ਕੀਤੇ ਹੋਏ ਸਾਡੇ ਉੱਪਰ ਪਰੇ ਉਪਕਾਰ ਨੇ, ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰਨੀ, ਅੰਮ੍ਰਿਤ ਸਰੋਵਰ ਦੀ ਰਚਨਾ ਕਰਨੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਦੀ ਰਚਨਾ ਕਰਨੀ, ਸੋ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਤਿਆਰ ਕਰਨਾ, ਸਾਨੂੰ ਗੁਰੂ ਕੀ ਬਾਣੀ ਦੇ ਲੜ ਲਾਉਣਾ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨ ਦੀ ਸਾਨੂੰ ਪ੍ਰੇਰਨਾ, ਢੰਗ ਤਰੀਕਾ ਤੇ ਜੁਗਤੀ ਦੱਸਣੀ ਤੇ ਆਪ ਕਰਕੇ ਸਤਿਗੁਰਾਂ ਨੇ ਵਿਖਾਉਣਾ, ਇਹ ਮਹਾਨ ਹੀ ਸਾਡੇ ਉੱਪਰ ਕਲਯੁਗ ਜੀਵਾਂ ਦੇ ਉੱਪਰ ਪਰੇ ਉਪਕਾਰ ਕੀਤੇ, ਫਿਰ ਧਰਮ ਦੀ ਰਾਖੀ ਵਾਸਤੇ ਤੱਤੀ ਤਵੀ ਤੇ ਬੈਠ ਕੇ ਵੀ ਪਰਮੇਸ਼ਰ ਦੀ ਯਾਦ ਵਿੱਚ ਸੋਹਲੇ ਗਾਉਣੇ, ਉਬਲਦੀ ਦੇਗ ਵਿੱਚ ਬੈਠੇ ਹੋਏ ਵੀ ਕਹਿਣਾ ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸ ਕੇ ਬੈਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ ਸਤਿਗੁਰ ਤੇ ਸੋਝੀ ਪਾਈ, ਸਭ ਕੋ ਮੀਤ ਹਮ ਆਪਨ ਕੀ, ਨਾ ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹ ਤਾਂ ਮੇਲ ਕੀਓ ਮੇਰਾ ਰਾਜਨ। ਸਾਈ ਮੀਆਂ ਮੀਰ ਲਾਹੌਰ ਦਾ ਰਹਿਣ ਵਾਲਾ ਜਦੋਂ ਦਰਸ਼ਨ ਕੀਤੇ ਵੇਖਿਆ, ਮੂਰਛਿਤ ਹੋ ਕੇ ਜ਼ਮੀਨ ਤੇ ਡਿੱਗ ਪਿਆ, ਹੇ ਅੱਲਾ ਤਾਲਾ ਖੁਦਾਵੰਦ ਕਰੀਮ, ਕੀ ਭਾਣਾ ਵਾਪਰ ਰਿਹਾ, ਆਗਿਆ ਕਰੋ ਆਪਣੀ ਰਸਨਾ ਤੋਂ ਰਤਾ ਕੇ ਬਚਨ ਕਹੋ, ਤਾਂ ਮਹਾਰਾਜ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਕੇ ਤੁਰਕਾਨਾ ਗਰਕ ਕਰਕੇ ਰੱਖ ਦੇਵਾਂ। ਹਜ਼ੂਰ ਕਹਿਣਗੇ ਸਾਈ ਜੀ ਵਾਹਿਗੁਰੂ ਪਰਮੇਸ਼ਰ ਦੀ ਰਜਾ ਵਿੱਚ ਪ੍ਰਸੰਨ ਰਹਿਣਾ ਚਾਹੀਦਾ ਹੈ, ਜੋ ਤੁਸ ਭਾਵੈ ਨਾਨਕਾ ਸਾਈ ਗੱਲ ਚੰਗੇ, ਪਰਮੇਸ਼ਰ ਦੀ ਮਰਿਆਦਾ ਵਿੱਚ ਕਾਇਮ ਰਹਿਣਾ ਚਾਹੀਦਾ, ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ, ਸੱਚੇ ਪਾਤਸ਼ਾਹ ਦੁੱਖ ਵਿੱਚ ਵੇਖ ਕੇ ਜਰਿਆ ਨਹੀਂ ਜਾ ਸਕਦਾ। ਹਜ਼ੂਰ ਕਹਿਣਗੇ ਜਦੋਂ ਅਸੀਂ ਸੁਖਮਨੀ ਸਾਹਿਬ ਦੀ ਤੁੱਕ ਫਰਮਾ ਰਹੇ ਸਾਂ, ਉਦੋਂ ਤੁਹਾਡੇ ਮਨ 'ਚ ਸ਼ੰਕਾ ਆਈ ਸੀ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਰਾਮਸਰ ਵਾਲੇ ਪਵਿੱਤਰ ਅਸਥਾਨ ਤੇ ਸਤਿਗੁਰੂ ਦੇ ਜਦੋਂ ਦਰਸ਼ਨ ਕੀਤੇ, ਆ ਕੇ ਸਾਈ ਮੀਆਂ ਮੀਰ ਨੇ ਹਜ਼ੂਰ ਦੇ ਤੁੱਕ ਮੁੱਖ ਵਿੱਚ ਤੁਕਾਂ ਸੀ, ਬ੍ਰਹਮ ਗਿਆਨੀ ਕਹਿ ਧੀਰ ਜੇ ਏਕ, ਜਿਉਂ ਬਸਦਾ ਕੋ ਖੋਦਾ ਕੋਈ ਚੰਦਨ ਲੇਪ, ਉਸ ਵੇਲੇ ਸਾਈ ਮੀਆਂ ਮੀਰ ਨੇ ਸਿਰ ਫੇਰ ਦਿੱਤਾ, ਕਹਿਣ ਲੱਗੇ ਇਹ ਕਿਵੇਂ ਹੋ ਸਕਦਾ ਭਈ ਬ੍ਰਹਮ ਗਿਆਨੀ ਦਾ ਜੀਵਨ ਇੱਕ ਧਰਤੀ ਵਰਗਾ ਹੋਵੇ, ਧਰਤੀ ਨੇ ਕੋਈ ਵੱਢੀ ਜਾਵੇ, ਕੋਈ ਟੁੱਕੀ ਜਾਵੇ, ਰਿਸ਼ਤਾ ਸਿੱਟੀ ਜਾਵੇ ਧਰਤੀ ਨਾਰਾਜ਼ ਨਹੀਂ ਹੁੰਦੀ, ਜੇ ਕੋਈ ਚੰਦਨ ਦਾ ਛਿੜਕਾਅ ਕਰੀ ਜਾਵੇ, ਫੁੱਲ ਅਰਪੀ ਜਾਵੇ, ਧਰਤੀ ਪ੍ਰਸੰਨ ਨਹੀਂ ਹੁੰਦੀ। ਬ੍ਰਹਮ ਗਿਆਨੀ ਦਾ ਜੀਵਨ ਧਰਤੀ ਵਰਗਾ ਕਿਵੇਂ ਹੋ ਸਕਦਾ? ਸਤਿਗੁਰੂ ਕਹਿਣਗੇ ਸਾਈ ਜੀ ਕਰੇ ਸਮਾਂ ਆਵੇਗਾ ਆਪਣੇ ਸਰੀਰ ਤੇ ਵਰਤਾ ਕੇ ਵਿਖਾਵਾਂਗੇ। ਹਜ਼ੂਰ ਕਹਿਣਗੇ ਵੇਖੋ ਸਾਈ ਜੀ ਆ ਉਬਲਦੀ ਦੇਗ ਸਾਡਾ ਭਲਾ ਕੀ ਵਿਗਾੜ ਸਕਦੀ ਹੈ, ਅਸੀਂ ਹਰ ਰੋਜ਼ ਸ੍ਰੀ ਹਰ ਕੀ ਪੌੜੀ ਤੇ ਅੰਮ੍ਰਿਤ ਸਰੋਵਰ ਚ ਇਸ਼ਨਾਨ ਕਰਕੇ ਚੁੱਭਾ ਜੁੱਧ ਲਾਉਂਦੇ ਸੀ, ਇਹ ਉਬਲਦੀ ਦੇਗ ਵੀ ਜਿਹੜੀ ਹੈ ਪਾਣੀ ਵਾਲੀ, ਇਹ ਸਾਨੂੰ ਹਰ ਕੀ ਪੌੜੀ ਦੇ ਜਲ ਅੰਮ੍ਰਿਤ ਜਲ ਵਰਗੀ ਪ੍ਰਤੀਤ ਹੁੰਦੀ ਹੈ, ਇਹ ਭਲਾ ਸਾਡਾ ਕੀ ਵਿਗਾੜ ਸਕਦੀ ਹੈ? ਫਿਰ ਅਤੱਤੀ ਤਵੀ ਤੇ ਬੈਠੇ ਹਾਂ, ਇਹ ਸਾਡਾ ਕੀ ਵਿਗਾੜ ਸਕਦੀ ਹੈ? ਜਿਵੇਂ ਸ੍ਰੀ ਹਰਿਮੰਦਰ ਸਾਹਿਬ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੰਦੇ ਸਾਂ, ਅੱਜ ਉਹੀ ਆਨੰਦ ਹੀ ਸਾਨੂੰ ਤੱਤੀ ਤਵੀ ਤੇ ਮਹਿਸੂਸ ਹੋ ਰਿਹਾ ਹੈ। ਆ ਜਿਵੇਂ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਜਦੋਂ ਬੈਠਦੇ ਸਾਂ, ਉਹ ਸੰਗਤਾਂ ਚੰਦਨਪੂਰ ਆਦਿਕ ਪਾਇਆ ਕਰਦੀਆਂ ਸੀ, ਆ ਤੱਤਾ ਰੇਤਾ ਵੀ ਸਾਨੂੰ ਚੰਦਨਪੂਰ ਹੀ ਪ੍ਰਤੀਤ ਹੋ ਰਿਹਾ ਹੈ। ਕੌਣ ਸਾਡਾ ਵੈਰੀ ਤੇ ਕੌਣ ਕੋਈ ਦੁਸ਼ਮਣ ਹੈ? ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਏ, ਔਰ ਆਗਿਆ ਕੀਤੀ ਕਿ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸਿੱਖ ਨੇ ਪਾਣੀ ਵਿੱਚ ਪ੍ਰਸੰਨ ਰਹਿਣਾ, ਚੜ੍ਹਦੀ ਕਲਾ ਵਿੱਚ ਰਹਿਣਾ, ਧਰਮ ਤੋਂ ਕਦੇ ਡਾਵਾਂ ਡੋਲ ਨਹੀਂ ਹੋਣਾ, ਪਰਮੇਸ਼ਰ ਦੀ ਯਾਦ ਵੀ ਸਰਾ ਵਾਸਤੇ ਜੁੜੇ ਰਹਿਣਾ, ਦੁੱਖ ਵਿੱਚ ਵੀ ਸੁੱਖ ਵਿੱਚ ਵੀ ਵਾਹਿਗੁਰੂ ਦੇ ਸ਼ੁਕਰਗੁਜ਼ਾਰ ਹੋਏ ਰਹਿਣਾ। ਇਹ ਨਹੀਂ ਜੇ ਮਾੜੀ ਜੀ ਵਿਪਤਾ ਬਣੀ ਤੇ ਚਾਟੀ ਮੂੰਹ ਫੇਰ ਲੈਣਾ, ਸੁੱਖ ਵੇਲੇ ਨਹੀਂ ਕੇਵਲ ਦੁੱਖ ਵੇਲੇ ਵੀ ਪਰਮੇਸ਼ਰ ਦਾ ਸਿਮਰਨ, ਸੁੱਖ ਵੇਲੇ ਵੀ ਵਾਹਿਗੁਰੂ ਦੀ ਯਾਦ, ਪਰਮੇਸ਼ਰ ਦੇ ਭਾਣੇ ਵਿੱਚ ਸਦਾ ਵਾਸਤੇ ਸਿੱਖ ਨੇ ਰਹਿਣਾ ਹੈ। ਐਸੀਆਂ ਜੁਗਤੀਆਂ ਐਸੇ ਮਹਾਨ ਕਰਤੱਬ ਕਰਕੇ ਸਤਿਗੁਰਾਂ ਨੇ ਸਾਡੇ ਵਾਸਤੇ ਪੂਰਨੇ ਪਾਏ ਨੇ, ਉਹਨਾਂ ਸਤਿਗੁਰੂ ਅਰਜਨ ਸਾਹਿਬ ਜੀ ਦੇ ਕੀਤੇ ਹੋਏ ਪਰੇ ਉਪਕਾਰ ਕਦੇ ਭੁਲਾਏ ਨਹੀਂ ਜਾ ਸਕਦੇ। ਇੰਨੀਆਂ ਵੱਡੀਆਂ ਦੇਣਾ ਸਤਿਗੁਰੂ ਅਰਜਨ ਸਾਹਿਬ ਜੀ ਨੇ ਸਾਨੂੰ ਕਿਰਪਾ ਕਰਕੇ ਬਖਸ਼ੀਆਂ ਨੇ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਅਸੀਂ ਜਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਨਾਲ ਸ੍ਰੀ ਹਰਿਮੰਦਰ ਸਾਹਿਬ ਨਾਲ ਜੁੜਨਾ ਹੈ, ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਤੁਰਕੀ ਬਾਣੀ ਦਾ ਸਤਿਕਾਰ ਵੱਧ ਤੋਂ ਵੱਧ ਤੇ ਸਭ ਤੋਂ ਵੱਧ ਕਰੀਏ, ਜਿਸ ਕਰਕੇ ਸਾਡਾ ਵੀ ਭਲਾ ਹੋਵੇਗਾ, ਗੁਰੂ ਕੀ ਰਹਿਮਤ ਹੋਵੇਗੀ, ਸਤਿਗੁਰੂ ਦੀ ਬਖਸ਼ਿਸ਼ ਹੋਵੇਗੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਨਿਯਤ ਹੋਇਆ ਸਮਾਂ ਸਮਾਪਤ ਹੋ ਗਿਆ ਹੈ। ਸੋ ਇਸ ਵਾਰੀ ਇੰਨੇ ਕੇ ਦਰਸ਼ਨ ਦੀਦਾਰੇ ਸੰਗਤਾਂ ਦੇ ਕੁਝ ਦਿਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਫਿਰ ਕਰੇ ਸਮਾਂ ਬਣਿਆ, ਸਤਿਗੁਰੂ ਨੇ ਕਿਰਪਾ ਕੀਤੀ, ਗੁਰਸਿੱਖ ਸੰਗਤਾਂ ਦੇ ਚਰਨ ਪਰਸਨ ਦਾ ਸਬੱਬ ਬਣਿਆ, ਤਾਂ ਫਿਰ ਤੁਹਾਡੇ ਦਰਸ਼ਨ ਦੀਦਾਰੇ ਹੋਣਗੇ। ਸੋ ਭੁੱਲਾਂ ਚੁੱਕਾਂ ਕਦੇ ਨਾ ਚਿਤਾਰਿਓ, ਦਿਲ ਦੀ ਗਹਿਰਾਈ ਵਿੱਚੋਂ ਅਸੀਸ ਬਖਸ਼ਿਓ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਓ ਮੇਲ, ਸਤਿਗੁਰੂ ਕਿਰਪਾ ਕਰਨ ਤੁਹਾਨੂੰ ਪਰਿਵਾਰਾਂ ਨੂੰ ਸੁੱਖ ਸ਼ਾਂਤੀ, ਚੜ੍ਹਦੀ ਕਲਾ ਤੇ ਆਪਣੀ ਪਿਆਰੀ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਦਰ ਕਰਨ ਨਾਲ ਜੋੜੀ ਰੱਖਣ, ਇਹਨਾਂ ਸਥਾਨਾਂ ਨੂੰ ਸਤਿਗੁਰੂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ। ਅਸੀਂ ਗੁਰੂ ਕੇ ਚਰਨਾਂ ਵਿੱਚ ਹੋਏ ਇਕੱਤਰ, ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋ ਵਹੁ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ, ਅਸੀਂ ਗੁਰੂ ਕੀ ਹਜ਼ੂਰ ਚ ਇਕੱਤਰਤਾ ਸਹਿਤ ਹੋ ਕੇ ਬੈਠ ਸਕੀਏ, ਸੋ ਗੁਰੂ ਕੀ ਰਹਿਮਤ ਹੋਵੇ। ਸੋ ਬਹੁਤ ਬਹੁਤ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਕੀਆਂ ਸੰਗਤਾਂ ਦਾ ਜਿਹੜੇ ਬੜਾ ਪਿਆਰ ਸਤਿਕਾਰ ਦੇਣੇ ਹੋ, ਔਰ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਕਿਰਪਾ ਕਰਨ ਸਦਾ ਵਾਸਤੇ ਇੱਥੇ ਇਸੇ ਤਰ੍ਹਾਂ ਰੌਣਕ ਮੇਲਾ ਸੰਗਤਾਂ ਦਾ ਬਣਿਆ ਰਹੇ, ਏਕਤਾ ਥਬਾਗ ਬਣਿਆ ਰਹੇ, ਸਤਿਗੁਰੂ ਦੀਆਂ ਰਹਿਮਤਾਂ ਬਖਸ਼ਾਂ ਅਸੀਂ ਪ੍ਰਾਪਤ ਕਰਦੇ ਰਹੀਏ, ਭੁੱਲਾਂ ਚੁੱਕਾਂ ਨੇ ਖਿਮਾ ਬਖਸ਼ਣੀ ਜੀ, ਬਹੁਤ ਬਹੁਤ ਧੰਨਵਾਦ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ।
ਸਦਾ ਸਰੋਵਰ ਕੀ ਸੋਭਤ ਚੌਂਦਸ ਬਣੇ ਸੁਪਾਨ, ਮਹਾ ਮਹਾਤਮ ਕੋ ਭੰਤ ਸ੍ਰੀ ਅਰਜਨ ਸੁਖਦਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।